मैं तुझ आगे जिस पे करूं विनंती, मेरा दुख सुख तुझकी पास। किसे कोई कोई मंजनी माणी एक तू, क्यों नाम रिजरो जा लग चेतना आवकी। चुको चुक हटालो शब्द गुरु श्री गुरु ग्रंथ साहिब महाराज पातशाह जी दे पावन पवित्र चरणा अंदर सुभायमान गुरु के प्यार वाले सत्संगी जनों, गुरु कृपा द्वारा कीर्तन राही सतगुरु जी दी उपमा वड्याई आप जी ने सरवण कीती है। सतगुरु जी दे हुकम मुताबक विचार दे रूप अंदर अपने सतगुरु जी दे चरणा विच बैठ के असाने, जिथे सतगुरु गुरु नानक साहिब परमेश्वर दी वड्याई करनी है, उथे असी सतगुरु जी दे चरणा विच बैठ के अपने औगणा वल भी झात मारदे हां ते गुणा वल भी। सतगुरु की बाणी सानू साडा अपना अंदर दिखांदी है ते साफ दर्शांदी है पे किछे गलती गुस्ताखी हो रही है जिस करके जीवन सफल नहीं हो रहा। गुण दिखांदी है पे जिन्हां विच वादा कीतियां ये जिंदगी का समा सफल होवे। आओ सतगुरु जी मेहर कर रहे हैं, पिछले दो तीन दिनों तो लगातार सतगुरु जी दे कुछ बचन शुरू किए ने, उसका अगला किस्सा विचारिए। फतेह बुलाओ प्यार अदब नाल आखो जी वाहिगुरु जी का खालसा वाहिगुरु जी की फतेह। सतगुरां दे बचन ने निरंकार ने यह मनुखा जीवन दिता है, मनुखा जीवन देन लग्या निरंकार ने वितकरा नहीं किसे नल कीता, पर अगो ए इंसान दो हिस्सों विच वंड के ए जीवन जो रहा है। सतगुरानिक बख्शिश करके बचन क्या कहिंदे, आकाश तो निर्मल बूंद पवित्र बूंदा जदों धरती वल पौंदियां ने ना, उन्हां बूंदा विच कदे एक ख्याल नहीं भी असी इस धरती ते जिथे पैन लगियां वा ओ धरती दा सुभाग किहो जिहा है, गोरे कौन चाहे काले कौन, चाहे गुरु के प्यारे कोई धर्मी अधर्मी को छोटा को वड्डा, मीह दा कम कह बरसात दा उन्हें धरती दे जीवां वल आ के टिकना कह, चाहे रस्ते च बनस्पति ते चाहे पानी ते चाहे मकान ने, कोई भी किसी रूप दे अंदर बरसात ने वितकरा नहीं करना। पर गुरु ग्रंथ साहिब पिता जी आखदे ने धरती दे दो तरह दे सुभाव ने, दरअसल धरती ते वसन वाले लोकां दे दो सुभाव है। जे तां धरती कलराठी होवे जिन्ना मर्जी मीह पै जावे उस पानी दा कोई असर नहीं, खेती नहीं पैदा होनी क्योंकि धरती विच कलर है। कलर विच कदे गुरु के प्यारो पानी दित्या ये नहीं भी वह फसल होनगियां, ते जेकर धरती उपजाऊ होवे बूंदा पैन होई फिर उदे च वेखो कहिंदे मीह सोहणे पै गए ते फसलां बहुत होईयां ने। ਸਤਿਗੁਰੂ ਜੀ ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਵਿਕਾਰ ਬਿਨ ਸੰਗਤ ਕਿਉ ਮਾਨੇ ਹੋਏ ਗਈ ਪਟਸ਼ਾਰ। ਜੇ ਬੰਦੇ ਦਾ ਅੰਦਰ ਵਿਸ਼ੇ ਵਿਕਾਰਾਂ ਨਾਲ ਭਰਿਆ ਤਲਰਾਠੀ ਧਰਤੀ ਏ ਤੇ ਉਹ ਰੱਬ ਦੇ ਦਿੱਤੇ ਹੋਏ ਇਹ ਜੀਵਨ ਨੂੰ ਇਹਦੇ ਤੋਂ ਕੋਈ ਲਾਭ ਨਹੀਂ ਉਠਾ ਰਿਹਾ। ਇਹ ਜੀਵਨ ਅਜਾਈ ਜਾ ਰਿਹਾ, ਕੋਈ ਲਾਭ ਨਹੀਂ, ਖਾਣਾ ਪੀਣਾ ਹੱਸਣਾ ਸੌਣਾ ਇਹ 84 ਲੱਖ ਜੂਨ ਕਰ ਰਹੀ। ਪਰ ਇਹਦਾ ਦੂਸਰਾ ਪੱਖ ਹੈ, ਸਾਹਿਬ ਕਹਿੰਦੇ ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ ਅਨਕ ਸਿਆਣੀ ਪਚ ਗਏ ਨਾਂ ਨਿਰਵਾਤੀ ਜਾਏ। ਜੇ ਧਰਤੀ ਕਲਰਾਠੀ ਨੇ ਧਰਤੀ ਚੰਗੀ ਏ ਤੇ ਪਿਆਰੋ ਇੱਕ ਇੱਕ ਬੂੰਦ ਉਹ ਤੁਹਾਡੇ ਜੀਵਨ ਵਿੱਚ ਖਰਿਆਪ ਪੈਦਾ ਕਰੇਗੀ। ਸਾਹਿਬ ਕਹਿੰਦੇ ਜੇ ਅੰਦਰ ਸਿੱਖ ਦੇ ਪਿਆਰਿਓ ਰੱਬ ਲਈ ਪਿਆਰ ਹੈ, ਇਸ ਦੇ ਅੰਦਰ ਵਿਸ਼ੇ ਵਿਕਾਰਾਂ ਦੀ ਬਜਾਏ ਸ਼ਰਧਾ ਤੇ ਭਾਵਨਾ ਵਾਲੀ ਧਰਤੀ ਬਣ ਜਾਵੇ, ਫਿਰ ਇਹਦੇ ਚ ਰੱਬੀ ਗੁਣ ਬਹੁਤ ਪੈਦਾ ਹੁੰਦੇ ਨੇ। ਸਤਿਗੁਰੂ ਇੱਥੋਂ ਤੱਕ ਕਹਿੰਦੇ ਨੇ ਇਹ ਆਦਮੀ ਦਾ ਸਰੀਰ ਏ ਜਿਹਦੇ ਵਿੱਚ ਲੋਕੀ ਕੇਵਲ ਵਿਕਾਰ ਪੈਦਾ ਕਰਦੇ ਨੇ। ਵੇਖੋ ਬਹੁਤਾਤ ਅੰਦਰ ਸਰੀਰ ਚੋਂ ਕੀ ਨਿਕਲ ਰਿਹਾ, ਕਾਮ ਕ੍ਰੋਧ ਜਾਂ ਲੋਭ ਤੇ ਮੋਹ ਦੀ ਆਵਾਜ਼ ਜਾਂ ਅਹੰਕਾਰ ਹੈ, ਇਸ ਤੋਂ ਵੱਧ ਨਹੀਂ। ਸਤਿਗੁਰੂ ਕਹਿਣ ਲੱਗੇ ਜੇ ਭਾਵਨਾ ਤੇ ਜੀਵਨ ਦੀ ਸੋਝੀ ਆਵੇ ਇਸ ਇੱਕ ਨਿੱਕੇ ਜਿਹੇ ਸਰੀਰ ਵਿੱਚੋਂ ਨਿਰੰਕਾਰ ਤੇ ਰੱਬ ਨੂੰ ਪ੍ਰਗਟ ਕੀਤਾ ਜਾ ਸਕਦਾ ਹੈ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਖੀ ਮੈਂ ਇਸਕਾ ਵਿਸਰਾਮ। ਤੇ ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਅਰਜਨ ਸਾਹਿਬ ਪਾਤਸ਼ਾਹ ਜੀ ਨੇ ਵਚਨ ਕੀਤੇ ਨੇ, ਹਜ਼ੂਰ ਕਹਿੰਦੇ ਨੇ 5 ਚੀਜ਼ਾਂ ਨਾਲ ਜੁੜ ਕੇ ਇਨਸਾਨ ਦਾ ਜੀਵਨ ਬਰਬਾਦ ਹੋ ਰਿਹਾ। ਸਤਿਗੁਰੂ ਕਹਿੰਦੇ ਇਹਦੇ ਤੋਂ ਬਚਿਆ ਜੀ। ਪਹਿਲਾ ਹੈ ਸਵਾਦਾਂ ਮਗਰ ਪੈ ਕੇ ਦੁਨੀਆਂ ਦੇ ਨਾਮ ਤੇ ਬਾਣੀ ਦਾ ਸਵਾਦ ਨਾ ਛੱਡਣਾ। ਜੇ ਨਾਮ ਤੇ ਬਾਣੀ ਦਾ ਸਵਾਦ ਨਹੀਂ ਚੱਖਿਆ, ਕਰੋੜਪਤੀ ਹੋ ਕੇ ਵੀ ਅੰਦਰ ਭੁੱਖਾ ਤਰਸਿਆ ਰਹੇਗਾ, ਦੁੱਖ ਤੇ ਪਰੇਸ਼ਾਨੀ ਬਣੀ ਰਹੇਗੀ। ਦੂਸਰਾ ਬਚਨ ਕਿਆ ਨੇ, ਬਾਦ ਬਾਦ ਵਿਵਾਦ ਬਹਿਸ ਮੁਬਾਸਿਆਂ ਵਿੱਚ ਆਦਮੀ ਦਾ ਜੀਵਨ ਬਹੁਤ ਗੁਜ਼ਰਦਾ ਹੈ। ਦੂਸਰੇ ਦੀ ਗੱਲ ਨੂੰ ਝੂਠੀ ਵੇਖ ਕੇ ਬਸ ਇੱਕ ਤੋਂ ਸੁਣ ਦੂਸਰਾ ਤੀਸਰਾ, ਖੁਰੇ ਕਿੰਨੀਆਂ ਕੁ ਬਹਿਸਾਂ ਛਿੜਦੀਆਂ ਨੇ ਆਮ ਦੁਨੀਆਂ ਵਿੱਚ ਵੀ ਤੇ ਧਾਰਮਿਕ ਦੁਨੀਆਂ ਵਿੱਚ ਵੀ ਬਹਿਸਾਂ ਹੀ ਬਹਿਸਾਂ ਆ ਜਾਣ, ਇਹਦੇ ਤੋਂ ਕੋਈ ਲਾਭ ਨਹੀਂ ਹੋ ਸਕਦਾ। ਤੀਸਰਾ ਔਗਣ ਅੱਜ ਜੋ ਸਤਿਗੁਰਾਂ ਨੇ ਉਹਦਾ ਨਾਮ ਲਿਆ ਈਰਖਾ। ਹਜ਼ੂਰ ਕਹਿੰਦੇ ਸਵਾਦ ਬਾਦ ਈਰਖ ਮਦ ਮਾਇਆ ਇਨ ਸੰਗ ਲਾਗ ਰਤਨ ਜਨਮ ਗਵਾਇਆ। ਈਰਖਾ ਸਾਧ ਸੰਗਤ ਇਹ ਈਰਖਾ ਜਿਹੜੀ ਹੈ ਇਸ ਨੇ ਸ਼ਾਇਦ ਹੀ ਕੋਈ ਘਰ ਛੱਡਿਆ ਹੋਵੇ। ਇਹ ਨਹੀਂ ਵੇਖਦੇ ਕਿਹੜਾ ਮੁਲਕ ਏ, ਇਹ ਨਹੀਂ ਵੇਖਦੀ ਇਹ ਆਮ ਬੰਦਾ ਏ ਕਿ ਖਾਸ ਬੰਦਾ ਏ। ਹਜ਼ੂਰ ਨੇ ਇੱਥੋਂ ਤੱਕ ਇਸ ਈਰਖਾ ਦੀ ਅੱਗ ਦਾ ਏਡਾ ਵੱਡਾ ਘੇਰਾ ਜੇ ਧਰਤੀ ਤੋਂ ਲੈ ਕੇ ਆਕਾਸ਼ ਤੱਕ ਇਹ ਫੈਲੀ ਹੋਈ ਹੈ ਤੇ ਜਿੰਨਾ ਚਿਰ ਬੰਦਾ ਇਹਦੇ ਤੋਂ ਬਚਦਾ ਨਹੀਂ ਉਹਨਾਂ ਚਿਰ ਸੁਖੀ ਨਹੀਂ ਹੋ ਸਕਦਾ। ਸਾਹਿਬ ਕਹਿੰਦੇ ਜਿਹੜੇ ਜੋਗੀ ਘਰ ਬਾਰ ਛੱਡ ਦੁਨੀਆਂ ਨੂੰ ਛੱਡ ਕੇ ਪਹਾੜਾਂ ਵਿੱਚ ਬੈਠੇ ਨੇ ਕੇਵਲ ਭਜਨ ਕਰਨ ਲਈ, ਉਹਨਾਂ ਦਾ ਹੋਰ ਕੋਈ ਮਨੋਰਥ ਨਹੀਂ, ਉਹ ਵੀ ਈਰਖਾ ਦੀ ਮਾਰ ਤੋਂ ਬਚ ਨਹੀਂ ਸਕੇ। ਗੁਰੂ ਨਾਨਕ ਸਾਹਿਬ ਪਿਤਾ ਜੀ ਪਹੁੰਚਦੇ ਨੇ ਤੇ ਉਹਨਾਂ ਨੂੰ ਖਤਰਾ ਇੱਕੋ ਗੱਲ ਦਾ, ਕਿਧਰੇ ਗੁਰੂ ਨਾਨਕ ਪਿਤਾ ਦੀ ਮਹਿਮਾ ਨਾ ਹੋ ਜਾਵੇ ਤੇ ਸਾਡੀ ਮਹਿਮਾ ਘੱਟ ਨਾ ਜਾਵੇ। ਈਰਖਾ ਕੀ ਕਰਵਾਉਂਦੀ ਹੈ, ਈਰਖਾ ਜਦੋਂ ਕੋਈ ਸਾਡੇ ਤੁਹਾਡੇ ਬਰਾਬਰ ਆ ਗਿਆ ਪੈਸੇ ਕਰਕੇ ਆ ਜਾਵੇ, ਅੰਦਰ ਇੱਕ ਖਿਆਲ ਪੈਦਾ ਹੁੰਦਾ ਕਿਉਂ ਆ ਰਿਹਾ ਏ, ਇਸ ਨੂੰ ਆਪਣੇ ਤੋਂ ਮੈਂ ਪਿੱਛੇ ਕਰਨਾ ਹੈ। ਜੇਕਰ ਕੋਈ ਸਾਡੇ ਤੋਂ ਅੱਗੇ ਲੰਘ ਗਿਆ ਏ ਉਸ ਨੂੰ ਅਗਲਾ ਪਾਸਾ ਉਹਦੀ ਮਹਿਮਾ ਘਟਾ ਕੇ ਉਹਨੂੰ ਪਿੱਛੇ ਕਰਨਾ ਏ। ਗੁਰੂ ਸਵਾਰਿਓ ਚਾਹੇ ਕੋਈ ਪੈਸੇ ਕਰਕੇ ਬਰਾਬਰ ਆ ਜਾਵੇ ਸਾਡੇ ਤੋਂ ਅੱਗੇ ਲੰਘ ਜਾਵੇ ਉਹ ਅੰਦਰ ਬਰਦਾਸ਼ਤ ਨਹੀਂ ਕਰਦਾ। ਜੇ ਕਿਸੇ ਦੀ ਮਹਿਮਾ ਤੇ ਵਡਿਆਈ ਸਾਡੇ ਨਾਲ ਵਧਣ ਲੱਗ ਪਵੇ ਉਹ ਅੰਦਰ ਬਰਦਾਸ਼ਤ ਨਹੀਂ ਕਰਦਾ। ਸਾਧ ਸੰਗਤ ਜੇ ਕਿਸੇ ਕੋਲ ਕੌਡੀਆਂ ਚਾਰ ਵਧੀਆਂ ਨੇ, ਕਿਸੇ ਕੋਲ ਵਿਦਿਆ ਵੱਧ ਹੈ, ਉਸੇ ਪੱਖ ਤੋਂ ਵੀ ਦੁਨਿਆਵੀ ਜਾਂ ਧਾਰਮਿਕ ਅੱਗੇ ਲੰਘ ਗਿਆ ਉਦੋਂ ਇਹ ਔਗਣ ਏਡਾ ਵੱਡਾ ਏ, ਸਾਧ ਸੰਗਤ ਇਹ ਔਗਣ ਦਾ ਮਾਰਿਆ ਆਦਮੀ ਹਰ ਭੈੜੇ ਤੋਂ ਭੈੜਾ ਕਰਮ ਕਰਨ ਨੂੰ ਤਿਆਰ ਏ, ਤਾਂ ਕਿ ਉਸ ਦੀ ਮਾਨਤਾ ਘੱਟ ਕੇ ਮੇਰੀ ਵੱਧ ਜਾਵੇ। ਮੇਰੀ ਕੋ ਇਹਨਾਂ ਪਰ ਦੂਸਰੇ ਦਿਨ ਰਹਿਣ ਦੇਣੀ। ਸਤਿਗੁਰਾਂ ਦਾ ਬਚਨ ਹੈ, ਹਜ਼ੂਰ ਕਹਿੰਦੇ ਕਬੀਰ, ਧਰਤੀ ਅਰ ਆਕਾਸ਼ ਮੈਂ ਦੋਏ ਤੂੰ ਬਰੀ ਅਬਾਦ। ਅਬਾਦ ਦਾ ਅਰਥ ਹੁੰਦਾ ਜਿਹਨੂੰ ਖੱਟਿਆ ਨਾ ਜਾ ਸਕੇ। ਕਹਿਣ ਲੱਗੇ ਕਿ ਦਵੈਸ਼ ਈਰਖਾ, ਤੂੰ ਧਰਤੀ ਤੋਂ ਲੈ ਕੇ ਆਕਾਸ਼ ਤੱਕ ਪਹਿਲੀ ਕੋਈ ਹੈ, ਤੈਨੂੰ ਕੱਟਣ ਵਾਲਾ ਕੋਈ ਨਹੀਂ ਮਿਲਿਆ ਅੱਜ ਤੱਕ, ਜਿਹੜਾ ਤੈਨੂੰ ਕੱਟ ਕੇ ਇਹ ਤੇਰੇ ਤੋਂ ਉੱਪਰ ਜਾ ਸਕੇ। ਹੱਦ ਹੋ ਗਏ। ਸਤਿਗੁਰਾਂ ਨੇ ਬਚਨ ਧਰਤੀ ਤੋਂ ਆਕਾਸ਼ ਤੱਕ ਸਾਰਤਾ ਨੂੰ ਲੈ ਆਂਦਾ ਵਿੱਚੇ। ਕਹਿਣ ਲੱਗੇ ਖੱਟ ਦਰਸ਼ਨ ਸੰਸੇ ਭਰੇ, ਜਿਹੜੇ ਛੇ ਸ਼ਾਸਤਰ ਪੜ੍ਹਦੇ ਨੇ, ਭਾਵ ਬਹੁਤ ਜਿਨ੍ਹਾਂ ਕੋਲ ਵਿਦਿਆ ਏ, ਉਹਨਾਂ ਦੀ ਵਿਦਿਆ ਸਦਕਾ ਲੱਖਾਂ ਲੋਕ ਉਹਨਾਂ ਤੋਂ ਲਾਭ ਲੈਂਦੇ ਨੇ, ਪਰ ਈਰਖਾ ਦੀ ਅੱਗ ਦੀ ਮਾਰ ਤੋਂ ਉਹ ਵੀ ਨਹੀਂ ਬਚ ਸਕੇ। ਅੰਦਰ ਸੰਸਾਈ ਅਰ 84 ਸਿੱਧ, ਜਿਹੜੇ ਸਿੱਧਾਂ ਦਾ ਕੇਵਲ ਪਰਪਜ ਇੱਕੋ ਹੈ ਭਈ ਭਗਤੀ ਕਰਨੀ, ਉਹ ਵੀ ਨਹੀਂ ਇਹਦੀ ਮਾਰ ਤੋਂ ਬਚ ਸਕੇ। ਮੈਂ ਕੁਝ ਕੁ ਪ੍ਰਮਾਣ ਦੇ ਕੇ, ਸਤਿਗੁਰੂ ਜੀ ਨੇ ਕਿਹਾ ਨਾ ਇਸ ਔਗਣ ਤੋਂ ਬਚਣਾ ਹੈ। ਇਹ ਔਗਣ ਪਤਾ ਕਿੱਡਾ ਵੱਡਾ ਹੈ, ਜਿਹੜਾ ਕਿ ਅਸੀਂ ਆਮ ਜ਼ਿੰਦਗੀ ਚ ਸਾਂਭੀ ਫਿਰਦੇ ਹਾਂ। ਸਤ ਸੰਗਿਓ, ਇਹਨੂੰ ਛੱਡਣ ਨੂੰ ਤਿਆਰ ਕੋਈ ਨਹੀਂ। ਛੱਡਣਾ ਤੇ ਕੀ, ਛੱਡਣ ਦਾ ਖਿਆਲ ਤੱਕ ਨਹੀਂ ਜੀਵਨ ਚ ਆਉਂਦਾ। ਕਦੇ ਵੇਖੋ ਸਾਡਾ ਅੰਦਰ ਇੰਨਾ ਗਲਤਾਨ ਹੋ ਗਿਆ, ਇਹਨੂੰ ਛੱਡਣ ਲਈ ਖਿਆਲ ਵੀ ਨਹੀਂ ਆਉਂਦਾ ਵੀ ਚਲੋ ਇਹਨੂੰ ਛੱਡੀਏ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਅੰਦਰ 308 ਅੰਗ ਤੇ ਨਾ ਗੁਰੂ ਰਾਮਦਾਸ ਸਾਹਿਬ ਪਾਤਸ਼ਾਹ ਜੀ ਨੇ ਇੱਕ ਪਾਸੇ ਸਤਿਗੁਰੂ ਦੀ ਵਡਿਆਈ ਕੀਤੀ ਏ, ਜਿਹੜੇ ਆਪ ਜੀ ਵਾਂਗੂ ਗੁਰੂ ਚਰਨਾਂ ਚ ਆ ਟਿਕਦੇ ਨੇ, ਤੇ ਦੂਸਰੇ ਉਹ ਨੇ ਜਿਹੜੇ ਸਾਧ ਸੰਗਤ ਔਗਣਾਂ ਵਿੱਚ ਬਰਬਾਦ ਜ਼ਿੰਦਗੀਆਂ ਹੁੰਦੀਆਂ ਨੇ, ਉਹਨਾਂ ਦਾ ਵੀ ਸਾਹਿਬਾਂ ਨੇ ਖੁੱਲ ਕੇ ਜ਼ਿਕਰ ਕੀਤਾ ਹੈ। ਸਾਹਿਬ ਕਹਿੰਦੇ ਇਹ ਜਿਹੜੀ ਚੁਗਲੀ ਏ, ਇਹ ਈਰਖਾ ਏ, ਪਰਾਈ ਤਾਤ ਈਰਖਾ ਦਾ ਇਹ ਸਾਰਾ ਬਾਗ ਪਰਿਵਾਰ ਏ ਉਹਦੇ ਨਾਲ ਨਾਲ। ਜਦੋਂ ਈਰਖਾ ਹੋਏਗੀ ਫਿਰ ਚੁਗਲੀ ਵੀ ਕਰਨੀ ਪਵੇਗੀ, ਗੱਲ ਨੂੰ ਵਧਾ ਘਟਾ ਕੇ ਕਰਨਾ ਪਵੇਗਾ, ਤਾਂ ਹੀ ਲੋਕ ਮੰਨਣਗੇ, ਦੂਸਰੇ ਉਹਦੇ ਨਾਲ ਟੁੱਟਣਗੇ ਤੇ ਉਹਨਾਂ ਦੀ ਮਾਨਤਾ ਘਟੇਗੀ। ਪਰ ਗੁਰੂ ਰਾਮਦਾਸ ਸਾਹਿਬ ਜੀ ਦਾ ਇੱਕ ਬਚਨ ਜੇ, ਬਚਨ ਦਰਗਾਹਿਕ ਹੈ ਬਕਾਇਦਾ, ਉੱਚੇ ਨਾ ਸਮਾਂ ਮਿਲੇ ਤੇ ਦਰਸ਼ਨ ਕਰਿਆ ਜੇ। ਹਜ਼ੂਰ ਕਹਿੰਦੇ ਨੇ ਜਨ ਨਾਨਕ ਕੋ ਸਭ ਸੋਝੀ ਪਾਏ, ਹਰ ਦਰ ਦੀਆਂ ਬਾਤਾਂ ਆਪ ਸੁਣਾਏ। ਕਹਿੰਦੇ ਜੋ ਦਰਗਾਹ ਵਿੱਚੋਂ ਸਾਡੇ ਜੀਵਾਂ ਲਈ ਫੈਸਲੇ ਹੁੰਦੇ ਨੇ ਨਾ ਕਰਮ ਵੇਖ ਕੇ, ਉਹ ਤੁਹਾਨੂੰ ਕੁਝ ਬਚਨ ਸੁਣਾਉਣ ਲੱਗੇ ਆ। ਜਿਹਦੀ ਸੰਸਾਰ ਤੋਂ ਸੋਝੀ ਨੇ, ਗੁਰੂ ਰਾਮਦਾਸ ਸਾਹਿਬ ਕਹਿੰਦੇ ਦਰਗਾਹ ਤੇ ਬਚਨ ਜੋ ਕੁਝ ਹੋਣਾ ਏ ਜੀ ਕੀ ਹੋਣਾ ਏ। ਸਹਿਬ ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਏ, ਪਰਾਈ ਤਾਤ ਈਰਖਾ, ਕਹਿੰਦੇ ਜਿਹਦੇ ਅੰਦਰ ਇਹ ਭੈੜੀ ਵਸ ਜਾਏ ਨਾ ਆ ਕੇ, ਉਹਨੂੰ ਇੱਕ ਗੱਲ ਚੇਤਾ ਰੱਖਣੀ ਚਾਹੀਦੀ। ਕਿਹੜੀ? ਸਹਿਬ ਕਹਿੰਦੇ ਤਿਸ ਦਾ ਕਦੇ ਨਾ ਹੋਵੀ ਭਲਾ, ਉਹਦਾ ਭਲਾ ਕਦੇ ਹੋ ਹੀ ਨਹੀਂ ਸਕਦਾ। ਵੇਖੋ ਕਿਹੜੇ ਵੱਡੇ ਫੈਸਲੇ ਸਾਹਿਬਾਂ ਨੇ ਸਾਫ ਬਚਨ ਕਹੇ ਨੇ। ਕਹਿੰਦੇ ਜਿਸ ਦੇ ਅੰਦਰ ਤਾਤ ਪਰਾਈ ਹੋਏ, ਤਿਸ ਦਾ ਕਦੇ ਨਾ ਹੋਵੀ ਭਲਾ, ਉਸ ਦੇ ਆਖੇ ਕੋਈ ਨਾ ਲੱਗੇ, ਨਿਤ ਉਹ ਜਾੜੀ ਪੁਕਾਰੇ ਖਲਾ। ਖਲਾ ਦਾ ਅਰਥ ਹੁੰਦਾ ਮੂਰਖ ਵੀ, ਤੇ ਖਲਾ ਦਾ ਅਰਥ ਹੁੰਦਾ ਖਲੋਤਾ ਵੀ। ਕਹਿੰਦੇ ਜਿਵੇਂ ਕੋਈ ਬੰਦਾ ਉਜਾੜ ਚ ਬੀਆਬਾਨ ਚ ਖਲੋਤਾ ਹੋਵੇ, ਦੁਖੀ ਹੋਵੇ, ਉਹ ਲੋਕਾਂ ਨੂੰ ਵਾਜਾਂ ਮਾਰੇ ਕੋਈ ਖੈਮੇ ਨੂੰ ਬਚਾਉਣ ਵਾਲਾ, ਪਰ ਉਹਦੀ ਕੁਝ ਸੁਣੇ ਨਾ ਜਿਹਦੇ ਅੰਦਰ ਇਹ ਪਰਾਈ ਤਾਤ ਈਰਖਾ ਦੀ ਅੱਗ ਬਲ ਜਾਏ। ਸਾਹਿਬ ਕਹਿੰਦੇ ਉਹ ਦੁਨੀਆਂ ਚ ਰਹਿ ਕੇ ਵੀ ਉਹ ਇਸ ਤਰ੍ਹਾਂ ਮਹਿਸੂਸ ਕਰੇਗਾ, ਇੰਨਾ ਦੁਖੀ ਹੋਏਗਾ, ਉਹ ਆਵਾਜ਼ਾਂ ਮਾਰੇਗਾ, ਪਰ ਉਹਦੀ ਆਵਾਜ਼ ਸੁਣਨ ਵਾਲਾ ਕੋਈ ਨਹੀਂ ਖੋਏਗਾ, ਕਿਉਂਕਿ ਦੁੱਖ ਤੇ ਉਹਦੇ ਕਰਮ ਜਿਹੜੇ ਨੇ ਉਹਦੇ ਸਦਕਾ ਰੱਬ ਦੇ ਰਿਹਾ, ਪਰਿਵਾਰ ਕੋਲ ਬੈਠੇ ਕੀ ਕਰੇਗਾ। ਭਾਈ ਵੀਰ ਸਿੰਘ ਕਹਿੰਦੇ ਚਾਰ ਤਰ੍ਹਾਂ ਦੀ ਇਹ ਗੱਲ ਹੈ, ਇਕੱਲਾਪਨ ਆਪਣੇ ਆਪ ਵਿੱਚ ਦੁੱਖਦਾਈ ਏ, ਸਾਧ ਸੰਗਤ ਇੱਕ ਤਾਂ ਇਕੱਲਾ ਏ, ਜੰਗਲ ਬੀਆਬਾਨ ਵਿੱਚ ਬੈਠੇ ਆ ਕੋਈ ਦੂਜਾ ਨਹੀਂ, ਇਹ ਵੀ ਇਕੱਲਾਪਨ, ਬੰਦਾ ਡਰਦਾ ਕੋਈ ਜਾਨਵਰ ਨਾ ਹਮਲਾ ਕਰੇ, ਕੋਈ ਆ ਕੇ ਮੈਨੂੰ ਕੋਈ ਚੋਰ ਧਾੜ ਇਹਨਾਂ ਦਬਾ ਲੈ, ਉਦੋਂ ਵੀ ਡਰ ਲੱਗਦਾ, ਦੁੱਖ ਏ। ਦੂਸਰਾ ਇਹ ਹੈ ਜਿੱਥੇ ਸਾਨੂੰ ਚਾਰ ਚਪੇਰੇ ਲੋਕ ਤਾਂ ਵੱਸਦੇ ਕੌਣ, ਪਰ ਉਹਨਾਂ ਦੀ ਭਾਸ਼ਾ ਨਾ ਸਾਨੂੰ ਆਉਂਦੀ ਹੋਵੇ, ਉੱਥੇ ਵੀ ਬੰਦਾ ਇਕੱਲਾ ਮਹਿਸੂਸ ਕਰਦਾ ਹੈ, ਡਰੀ ਜਾਂਦਾ ਹੈ, ਕਿਉਂਕਿ ਉਹਨਾਂ ਦੀ ਭਾਸ਼ਾ ਨਹੀਂ ਆਉਂਦੀ, ਕੁਝ ਹੋ ਨਾ ਜਾਵੇ। ਤੀਸਰੀ ਇਕੱਲ ਇਹ ਹੈ, ਜਦੋਂ ਕੋਈ ਆਪਣੇ ਪਰਿਵਾਰ ਚੋਂ ਇਹਦਾ ਨਿਕਟਵਰਤੀ ਰਿਸ਼ਤੇਦਾਰ ਕੋਈ ਮਿੱਤਰ ਪਿਆਰਾ ਘਰ ਦਾ ਜੀ ਚੜ੍ਹਾਈ ਕਰ ਜਾਏ, ਉਦੋਂ ਆਖਦਾ ਮੈਂ ਇਕੱਲਾ ਰਹਿ ਗਿਆ ਜੀ, ਮੇਰੇ ਜੀਵਨ ਦਾ ਸਾਥੀ ਤੁਰ ਗਿਆ ਏ, ਜਦੋਂ ਕਿ ਸਾਰੇ ਜੀ ਕੋਲ ਨੇ, ਇਹਨੂੰ ਉਹਦੀ ਮੌਤ ਦਾ ਵਿਛੋੜਾ, ਉਹਦੀ ਜਿੰਦ ਦਾ ਵਿਛੋੜਾ ਉਹਨੂੰ ਇਕੱਲਾਪਨ ਦੇ ਰਿਹਾ ਹੈ, ਉਹ ਬੜਾ ਦੁਖੀ ਕਰਦਾ ਹੈ। ਪਰ ਚੌਥੀ ਇਕੱਲ ਜਿਹੜੀ ਕਿ ਇਹ ਪਰਾਈ ਪਾਤ ਵਾਲੀ ਸਤਸੰਗਿਓ, ਉਹਦਾ ਇਲਾਜ ਕੋਈ ਨਹੀਂ ਹੈ, ਇਹ ਤਿੰਨਾਂ ਦਾ ਇਲਾਜ ਹੈ। ਜੰਗਲ ਚ ਇਕੱਲੇ ਹਾਂ, ਕੋਈ ਸਬੱਬ ਬਣੇਗਾ, ਅਸੀਂ ਜਿੱਥੇ ਲੋਕ ਵੱਸਦੇ ਕੋਈ ਸਾਨੂੰ ਚੁੱਕ ਲਿਆ, ਅਸੀਂ ਆ ਜਾਵਾਂਗੇ। ਜੇ ਸਾਨੂੰ ਭਾਸ਼ਾ ਨਹੀਂ ਆਉਂਦੀ, ਥੋੜੇ ਚਿਰ ਵਿੱਚ ਕੋਈ ਭਾਸ਼ਾ ਬੋਲਣ ਵਾਲਾ ਮਿਲ ਜਾਏਗਾ, ਜਾਂ ਅਸੀਂ ਸਿੱਖ ਲਾਂਗੇ, ਗੱਲ ਦੂਰ ਕਰ ਸਕਦੇ ਹਾਂ, ਇਹਦਾ ਇਲਾਜ ਹੈ। ਤੀਸਰਾ ਹੈ ਸਾਧ ਸੰਗਤ, ਵੱਡੇ ਵੱਡੇ ਸਦਮੇ ਵਾਪਰਦੇ ਨੇ ਪਰਿਵਾਰਾਂ ਵਿੱਚੋਂ, ਪਰ ਜਵਾਨੀ ਵਿੱਚ ਪਤੀ ਦਾ ਚੜ੍ਹਾਈ ਕਰ ਜਾਣਾ, ਪਰ ਜਵਾਨੀ ਅੰਦਰ ਕਿਸੇ ਦਾ ਪੁੱਤ ਚਲੇ ਜਾਣਾ, ਬੜੇ ਵੱਡੇ ਦੁੱਖ ਨੇ। ਪਰ ਇਹ ਵੀ ਜਿਹੜਾ ਇਕੱਲਾਪਨ ਦਾ ਦੁੱਖ ਰਹਿੰਦਾ ਹੈ ਨਾ ਸਤਸੰਗਿਓ, ਇਹ ਵੀ ਸਮਾਂ ਪਾ ਕੇ ਭੁੱਲ ਜਾਂਦੇ ਨੇ, ਹੋਰ ਪਾਸੇ ਆਦਮੀ ਧਿਆਨੇ ਲੱਗ ਜਾਂਦਾ ਏ, ਜਦੋਂ ਕੋਈ ਦੂਸਰਾ ਗੱਲ ਕਰੇ ਤੇ ਪਤਾ ਲੱਗਦਾ ਨਹੀਂ, ਤੇ ਆਮ ਹੱਸਦਾ ਖੇਡਦਾ ਏ। ਪਰ ਚੌਥੀ ਇਹ ਗੱਲ ਹੈ, ਮੇਰੇ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੇ ਜੋ ਬਚਨ ਕੀਤਾ, ਇੱਕ ਇੱਕ ਜ਼ਿੰਦਗੀ ਵਿੱਚ ਪਲਟਾ ਲਿਆਉਣ ਵਾਲਾ ਏ। ਆਖਦੇ ਨੇ ਤੁਹਾਡੇ ਸਰੀਰ ਦੇ ਅੰਦਰ ਕੋਈ ਦਰਦ ਉੱਠ ਖਲੋਤੀ ਹੈ, ਡਾਕਟਰ ਕੋਲ ਲੈ ਗਏ ਨੇ ਮਾਤਾ ਪਿਤਾ, ਭੈਣ ਭਰਾ ਵੀ ਆ ਗਏ ਨੇ ਪਤਾ ਲੈਣ, ਡਾਕਟਰ ਦਵਾਈ ਦਿੰਦਾ ਹੈ ਪਰ ਪੀੜ ਘਟਦੀ ਕੋਈ ਨਹੀਂ, ਕਿਸੇ ਸਿਆਣੇ ਨੂੰ ਬੁਲਾਇਆ ਉਹਨੇ ਵੀ ਆਪਣੀ ਵਾਹ ਲਾ ਲਈ, ਘਰ ਦੇ ਵੀ ਔੜ ਤੋੜ ਕਰ ਲਏ ਤਾਂ ਵੀ ਨਹੀਂ ਦਰਦ ਘਟ ਰਹੀ। ਜਦੋਂ ਸਾਰੇ ਕੀ ਸਾਰੇ ਇਲਾਜ ਕਰਾ ਕੇ ਬਹਿ ਗਏ ਨੇ, ਤੇ ਉਹ ਚੀਕਾਂ ਮਾਰ ਕੇ ਕਹਿੰਦਾ, ਕੋਈ ਹੈ ਜਿਹੜਾ ਮੇਰੇ ਇਸ ਅੰਦਰ ਦੀ ਪੀੜ ਨੂੰ ਘਟਾਵੇ, ਮੈਂ ਇਕੱਲਾ ਰਹਿ ਗਿਆ, ਕੋਈ ਤਾਂ ਇਹ ਮੇਰੀ ਦਰਦ ਘਟਾਵੇ। ਮਾਂ ਪਿਓ ਅੱਖਾਂ ਭਰ ਕੇ ਰੋਣਗੇ, ਭੈਣ ਚੀਕ ਮਾਰੇਗੀ, ਭਰਾ ਹੌਸਲਾ ਦੇਵੇਗਾ, ਕਹੇਗਾ ਕੀ ਕਰੀਏ, ਕਿੱਥੋਂ ਉਹ ਦਵਾਈ ਲਿਆਈਏ ਜਿਹਦੇ ਨਾਲ ਤੇਰੇ ਅੰਦਰ ਚੱਲ ਰਹੀ ਪੀੜਾ ਨੂੰ ਆਰਾਮ ਮਿਲੇ, ਅਸੀਂ ਕੁਝ ਨਹੀਂ ਕਰਨ ਜੋਗੇ। ਗੁਰੂ ਕੇ ਪਿਆਰਿਓ, ਉਹ ਕਣ ਅੰਦਰ ਦਾ ਦੁੱਖ ਜਿੱਥੇ ਕੋਈ ਨਹੀਂ ਭੈਣ ਭਰਾ ਦਵਾਈ ਪਹੁੰਚ ਸਕਦੇ, ਉਹ ਦੁੱਖ ਦਾ ਇਲਾਜ ਕੋਈ ਨਹੀਂ ਕਹਿ ਰੱਬ ਤੋਂ ਬਿਨਾ। ਸਾਰੇ ਜਵਾਬ ਦੇ ਗਏ ਕਹਿਣ, ਪਰ ਉਹ ਦੁੱਖ ਪਿਆਰਿਓ ਕਿਉਂ ਲੱਗਦਾ ਕਹਿ। ਹਜ਼ੂਰ ਨੇ ਜਿਹੜਾ ਅੱਜ ਬਚਨ ਕਿਹਾ ਨਾ, ਸਾਹਿਬ ਕਹਿੰਦੇ ਉਸ ਦੇ ਆਖੇ ਕੋਈ ਨਾ ਲੱਗਦਾ, ਨਿਤ ਉਜਾੜੀ ਪੁਕਾਰੇ ਕਲਾ। ਇਹ ਨਹੀਂ ਵੀ ਤੁਸੀਂ ਕੋਈ ਕੰਮ ਕਿਹਾ ਤੇ ਤੁਹਾਡੇ ਕੋਈ ਆਖੇ ਨਹੀਂ ਲੱਗਾ, ਉਹ ਨਹੀਂ ਲੱਗਾ ਤੇ ਕੋਈ ਹੋਰ ਕਰ ਲੈ ਤੇ ਕੋਈ ਵੱਡੀਆਂ ਗੱਲਾਂ ਨੇ। ਜਿਹੜਾ ਵੇਖਦੇ ਹੋ ਪਰਿਵਾਰਾਂ ਦੇ ਅੰਦਰ ਦੁੱਖ ਵਾਪਰ ਰਹੇ ਨੇ, ਦੁੱਖਾਂ ਦਾ ਪਤਾ ਏ ਪਰ ਇਲਾਜ ਕੋਈ ਨਹੀਂ ਉਹਨਾਂ ਦਾ। ਸਤਿਗੁਰੂ ਕਹਿਣ ਲੱਗੇ ਜੇ ਈਰਖਾ ਦੀ ਅੱਗ ਮਨੁੱਖ ਦੇ ਅੰਦਰ ਵਲ ਪਵੇ ਤੇ ਫਿਰ ਉਹ ਦੁੱਖ ਭੋਗਣਾ ਪੈਂਦਾ ਹੈ। ਨਿਤ ਚੁਗਲੀ ਚੁਗਲੋ ਵੱਜੈ, ਆਖਦੇ ਅੰਦਰ ਚੁਗਲੀਆਂ ਵੱਜਦੀਆਂ ਨੇ, ਜਿਹਦੇ ਅੰਦਰ ਇਹ ਵੱਜਦੀ ਹੈ ਨਾ, ਜਿਸ ਅੰਦਰ ਚੁਗਲੀ ਚੁਗਲੋ ਵੱਜੈ, ਕੀਤਾ ਕਰਤਿਆ ਉਸਦਾ ਸਭ ਗਿਆ। ਇਹ ਗੁਰੂ ਰਾਮਦਾਸ ਸਾਹਿਬ ਦੇ ਬਚਨ ਨੇ, ਕਹਿੰਦੇ ਈਰਖਾ ਤੇ ਚੁਗਲੀ ਵਾਲਿਆ, ਤੂੰ ਜਿੰਨੇ ਮਰਜ਼ੀ ਦਾਨ ਪੁੰਨ ਚੰਗੇ ਕਰਮ ਕਰਕੇ ਦੱਸ ਲੈ, ਪਰ ਤੇਰੇ ਕੀਤੇ ਦਾ ਕੌਡੀ ਮੁੱਲ ਨਹੀਂ ਉਹ ਰੱਬ ਦੀ ਦਰਗਾਹ ਵਿੱਚ ਪੈਣਾ। ਗੁਰੂ ਰਾਮਦਾਸ ਪਿਤਾ ਜੀ ਦੇ ਬਚਨ ਦੀ ਤਰ੍ਹਾਂ ਇਹਦੇ ਅਰਥਾਂ ਵੱਲ ਹੋਰ ਅੱਗੇ ਤੁਰਿਆ ਜੇ, ਹਜ਼ੂਰ ਕਹਿੰਦੇ ਨੇ ਦੇਖੋ, ਇੱਕ ਤਾਂ ਉਹਦੇ ਕੀਤੇ ਕਰਤੇ ਦਾ ਜੋ ਕੀਤਾ ਕਰਾਇਆ ਉਹ ਕਿਸੇ ਅਰਥ ਨਹੀਂ ਏ। ਫਿਰ ਆਖਦੇ ਨੇ ਬੰਦਾ ਦੁਨੀਆਂ ਕੋਲੋਂ ਸਿਆਣਪ ਲੈ ਕੇ ਨਾ ਚਾਲਾਕ ਬਣ ਕੇ ਈਰਖਾ ਦੀ ਅੱਗ ਤੋਂ ਬਚਣ ਦੀ ਬਜਾਏ ਆਖੇ ਗਏ ਤਾਂ ਫਿਰ ਵੱਡੇ ਵੱਡੇ ਧਰਮੀਆਂ ਚ ਵੀ ਆਉਂਦੀ ਹੋਈ ਮੈਂ ਕਿਹੜੇ ਬਾਗ ਦੀ ਮੋਲੀ ਆ। ਇਹ ਗੱਲਾਂ ਨਾਲ ਚਾਹੁੰਦਾ ਏ ਵੀ ਜੋ ਮੈਂ ਕਰਦਾ ਵਾ ਇਹ ਠੀਕ ਏ, ਇਹਨੂੰ ਦੂਰ ਕਰਨ ਲਈ ਨਾ ਆਖਿਆ ਜਾ ਕੇ ਨਾ ਕੱਲ ਕਰਾਂ। ਤੇ ਸਾਹਿਬਾਂ ਨੂੰ ਇੱਕ ਬਚਨ ਵਰਤਿਆ ਜੇ, ਕਹਿੰਦੇ ਕਰਮ ਧਰਤੀ ਸਰੀਰ ਕਲਯੁਗ ਵਿੱਚ, ਜੇਖਾ ਕੋ ਬੀਜੈ ਤੇਖਾ ਕੋ ਖਾਏ, ਗੱਲਾਂ ਉੱਪਰ ਤਪਾਵਸ ਨਾ ਹੋਵੇ, ਵਿਸ ਖਾਦੀ ਤਤਕਾਲ ਮਰ ਜਾਏ। ਕਹਿੰਦੇ ਬੰਦਾ ਯਹਿਰ ਖਾ ਲਵੇ ਤੇ ਫਿਰ ਯਹਿਰ ਖਾ ਕੇ ਗੱਲਾਂ ਨਾਲ ਚਾਹਵੇ ਵੀ ਕਹਿ ਮੈਂ ਨੀ ਯਹਿਰ ਜ਼ੋਰ ਖਾਧੀ, ਮੈਂ ਨੀ ਬਿਲਕੁਲ ਯਹਿਰ ਖਾਧੀ। ਕਹਿਣ ਲੱਗੇ ਗੱਲਾਂ ਕਰਕੇ ਯਹਿਰ ਦਾ ਪ੍ਰਭਾਵ ਨੀ ਕੱਟਣਾ, ਜੇ ਖਾ ਚੁੱਕੇ ਹੋ ਤੇ ਤਤਕਾਲ ਉਹਨੇ ਮੌਤ ਦੇਣੀ ਦੇਣੀ ਹੈ। ਜਿਹੜੀ ਅੰਦਰ ਚੱਲ ਰਿਹਾ ਇਹ ਏਡਾ ਵੱਡਾ ਔਗਣ। ਗੁਰੂ ਰਾਮਦਾਸ ਪਾਤਸ਼ਾਹ ਆਖਦੇ ਨੇ ਲੋਕਾਂ ਨੂੰ ਚੁੱਪ ਕਰਾ ਦੇਂਦਾ ਮਨਾ, ਪਰ ਰੱਬ ਨੂੰ ਕਿਵੇਂ ਚੁੱਪ ਕਰਾਏਗਾ ਜਿਹੜੀ ਯਹਿਰ ਖਾਧੀ ਆ। ਇਹਦੇ ਨਾਲ ਤੇਰੀ ਆਤਮਕ ਮੌਤ ਹੋਣੀ ਹੋਣੀ ਏ। ਆਤਮਕ ਮੌਤ ਜਦੋਂ ਪਿਆਰੇ ਅੰਦਰ ਅਸ਼ਾਂਤ ਰਵੇ, ਕੋਈ ਨਾ ਕੋਈ ਦੁੱਖ ਤੇ ਕਲੇਸ਼ ਇਸ ਨੂੰ ਵਿਆਪਦਾ ਰਵੇ, ਬਸ ਇਹੀ ਤਾਂ ਹੈ ਸਤਿਗੁਰੂ ਪਰਮੇਸ਼ਰ ਦੇ ਆਪਣੇ ਢੰਗ ਨੇ ਬੰਦੇ ਨੂੰ ਜਨਾਣ ਦੇ ਭਈ ਕਿਵੇਂ ਤੂੰ ਇਹ ਪਾਪ ਕੀਤਾ ਤੇ ਉਹਦੀ ਤੂੰ ਕਿਵੇਂ ਸਜ਼ਾ ਭੁਗਤਣੀ ਹੈ। ਸਾਹਿਬ ਕਹਿੰਦੇ ਜੇ ਜ਼ਹਿਰ ਖਾਧੀ ਤੇ ਤਤਕਾਲ ਮਰਨਾ, ਗੱਲ ਲੋਕਾਂ ਦੀ ਨਹੀਂ। ਸਤਸੰਗਿਓ ਇਹ ਕਾਰਨ ਇਸ ਈਰਖਾ ਨੇ ਨਾ ਬੜੇ ਬੜੇ ਵੱਡੇ ਪਾਪ ਕਰਾਏ ਨੇ ਮਨੁੱਖ ਕੋਲੋਂ। ਪਰ ਗੁਰੂ ਸਾਹਿਬ ਜੀ ਦੇ ਘਰ ਅੰਦਰ ਇਹ ਮੇਰਾ ਵਰਤਾਈਆਂ ਇਹੋ ਜਿਹੇ ਸਿੱਖ ਪੈਦਾ ਕੀਤੇ ਜਿਨ੍ਹਾਂ ਨੇ ਦੂਸਰੇ ਨੂੰ ਪਿੱਛੇ ਨਹੀਂ ਕਰਨਾ ਚਾਹਿਆ, ਦੂਸਰੇ ਨੂੰ ਆਪਣੇ ਤੋਂ ਅੱਗੇ ਕਰਨਾ ਚਾਹਿਆ। ਮੈਂ ਇੱਕ ਸ਼ਬਦ ਦੀ ਵਿਆਖਿਆ ਕਰਨੀ ਚਾਹਨਾ, ਸਾਹਿਬ ਸਾਹਮਣੇ ਲਿਆ ਰਹੇ ਨੇ ਇਹਦਾ ਦੂਜਾ ਪੱਖ। ਹਜ਼ੂਰ ਕਹਿੰਦੇ ਐ ਰਕਵਾਦ ਨ ਕੀ ਜਹਿਰੇ ਮਨ, ਮਨਾ ਕਿਉਂ ਤੂੰ ਈਰਖਾ ਕਰਦਾ। ਐਰਖਵਾਦ ਅਰਥ ਹੁੰਦਾ ਈਰਖਾ, ਸਾੜਾ ਦੁਐਸ਼ ਕਰਨੀ ਕਿਸੇ ਦੇ ਨਾਲ। ਸਾਹਿਬ ਕਹਿੰਦੇ ਐਰਖਵਾਦ ਨਾ ਕੀ ਜਹਿਰੇ ਮਨ, ਸੋ ਕ੍ਰਿਤ ਕਰ ਲਈ ਜਹਿਰੇ ਮਨ। ਜਿੰਨਾ ਜ਼ੋਰ ਤੂੰ ਕਿਸੇ ਦੂਸਰੇ ਨੂੰ ਪਿੱਛੇ ਲਾਣ ਤੇ ਲਾਣਾ ਹੈ ਨਾ, ਉਹਨਾਂ ਤੂੰ ਸੋਹਣੇ ਕਰਮ ਕਰ, ਸੁਕ੍ਰਿਤ ਕਰ। ਉਹ ਸੁਕ੍ਰਿਤ ਸੋਹਣਾ ਕਰਮ ਨਾਮ ਜਪਣਾ। ਮੈਂ ਇੱਕ ਬੇਨਤੀ ਕਰਾਂ, ਭਲਾ ਸਾਰੀ ਜ਼ਿੰਦਗੀ ਲਾ ਦੇ ਇਹ ਮਨ ਹੈ ਕਿਸੇ ਨਾਲ ਈਰਖਾ ਕਰਕੇ ਉਹਨੂੰ ਪਿੱਛੇ ਸੁੱਟਣ ਦੇ। ਪਹਿਲੀ ਗੱਲ ਤਾਂ ਰੱਬ ਨਾਰਾਜ਼ ਹੁੰਦਾ, ਮੈਂ ਇਹਨੂੰ ਵਡਿਆਈ ਦੇਣਾ ਵਾ, ਇਹ ਮੇਰੇ ਦਿੱਤੇ ਨੂੰ ਵੇਖ ਕੇ ਸੜਦਾ ਕਿਉਂ, ਉਧਰੋਂ ਗਏ। ਦੂਸਰੀ ਗੱਲ, ਜੇ ਉਸ ਲਈ ਇਹੋ ਜਿਹੇ ਹਾਲਾਤ ਬਣਾ ਤੇ ਤਾਕਤ ਨਾਲ, ਉਹਦਾ ਅਪਮਾਨ ਹੋ ਵੀ ਗਿਆ ਪਰ ਅਸੀਂ ਤਾਂ ਫਿਰ ਖਾਲੀ ਰਹਿ ਗਏ। ਸਤਿਗੁਰੂ ਕਹਿੰਦੇ ਦੇ ਨਾਲ ਚੰਗਾ ਇਹ ਵੇ, ਆ ਤੈਨੂੰ ਦੱਸਾਂ, ਤੈਨੂੰ ਦੂਸਰੇ ਨੂੰ ਪਿੱਛੇ ਵੀ ਕਰਨ ਦੀ ਲੋੜ ਨਹੀਂ, ਤੈਨੂੰ ਦੂਸਰੇ ਲਈ ਕੋਈ ਸਮਾਂ ਵੀ ਦੇਣ ਦੀ ਲੋੜ ਨਹੀਂ, ਦੁਖੀ ਵੀ ਹੋਣ ਦੀ ਲੋੜ ਨਹੀਂ। ਤੂੰ ਵੀ ਖੁਸ਼ ਰਹੇਗਾ, ਰੱਬ ਵੀ ਖੁਸ਼ ਤੇ ਜਗਤ ਵੀ ਤੇਰੇ ਤੇ ਖੁਸ਼ ਹੋਏਗਾ ਤੇ ਤੇਰੀ ਮਹਿਮਾ ਉਸ ਜਿਹਦੇ ਨਾਲ ਤੂੰ ਈਰਖਾ ਕਰਦਾ ਉਹਨੂੰ ਜਾਣਦੇ ਹੋਣਗੇ ਕੋਈ 100-50 ਆਦਮੀ, ਕਿਸੇ ਵੱਡੇ ਨੂੰ ਕੋਈ 10-20 ਹਜ਼ਾਰ, ਕਿਸੇ ਨੂੰ ਕੋਈ 1-2 ਲੱਖ ਆਦਮੀ ਜਾਣੇਗਾ। ਪਰ ਜੇਕਰ ਤੂੰ ਅੰਦਰ ਅਹੰਕਾਰ ਮਾਰ ਕੇ ਗੁਰੂ ਨਾਨਕ ਪਿਤਾ ਦੇ ਦਰ ਤੇ ਡਿੱਗ ਪਵੇ ਤੇ ਸਾਰੀ ਸ੍ਰਿਸ਼ਟੀ ਤੇਰੀ ਜੈ ਜੈਕਾਰ ਕਰੇਗੀ। ਤੂੰ ਇਧਰ ਆ ਕੇ ਵੇਖ ਜਰਾ, ਸਤਿਗੁਰਾਂ ਦੇ ਬਚਨ ਨੇ ਨਾ ਮੇਰੇ ਸਾਹਿਬਾਂ ਨੇ ਇਹ ਅਕਸਰ ਹੁਕਮਨਾਮੇ ਦੇ ਅੰਦਰ ਵੀ ਅਸੀਂ ਇਹ ਬਚਨ ਸੁਣਦੇ ਰਹਿੰਦੇ ਹਾਂ। ਹਜ਼ੂਰ ਕਹਿੰਦੇ ਕਸਤੀ ਸਿਰ ਜੋ ਅੰਕਸ ਕੈ, ਆਹਰਣ ਜੋ ਸਿਰ ਦੇ ਮਨ ਤਨ ਆ ਗਏ ਰਾਖ ਕੈ, ਊ ਵੀ ਸੇਵ ਕਰੇ ਇਉਂ ਗੁਰਮਤ ਆਪ ਨਿਵਾਰੀਏ, ਸਭ ਰਾਜ ਸ੍ਰਿਸ਼ਟ ਕਾਲੇ। ਸ੍ਰਿਸ਼ਟੀ ਦਾ ਰਾਜ ਤੈਨੂੰ ਦੇਵੇਗਾ ਪਰਮੇਸ਼ਰ ਜੇਕਰ ਜਦੋਂ ਮਾਤਾ ਕੋਲ ਹੋਵੇ। ਮਾਤਾ ਧਾਰਿਤ ਦਾ ਹੁਕਮ ਉਹ ਮੰਨਦੇ ਨੇ ਜਿਨ੍ਹਾਂ ਦਾ ਜਿਨ੍ਹਾਂ ਨੂੰ ਉਹਦਾ ਕੋਈ ਭੈ ਤੇ ਲੋੜ ਹੈ। ਪਰ ਜਦੋਂ ਕੋਈ ਸੱਚਮੁੱਚ ਈਰਖਾ ਤੋਂ ਬਚ ਕੇ ਰੱਬ ਨੂੰ ਪਿਆਰ ਕਰੇ, ਨਾਮ ਨੂੰ ਪਿਆਰ ਕਰੇ, ਸਾਹਿਬ ਕਹਿੰਦੇ ਸ੍ਰਿਸ਼ਟੀ ਦੇ ਜੀਵ ਜੰਤੂ ਪਸ਼ੂ ਪੰਛੀ ਵੀ ਤੁਹਾਡਾ ਹੁਕਮ ਮੰਨਣਗੇ। ਪਰ ਇਸ ਰਸਤੇ ਤੇ ਤੁਰਨ ਲਈ ਕੋਈ ਸੂਰਮਾ ਤਿਆਰ ਹੁੰਦਾ ਨਹੀਂ, ਤਾਂ ਜਿੱਧਰ ਤਾਂ ਸਾਰੀ ਦੁਨੀਆ ਤੁਰ ਰਹੀ, ਇੱਧਰ ਹੀ ਇਹ ਤੁਰੀ ਜਾ ਰਿਹਾ ਹੈ। ਸਾਧ ਸੰਗਤ ਇਹ ਧਿਆਨ ਨਹੀਂ ਕਰਦਾ, ਬੰਦਾ ਕਿਛੂ ਤੱਕ ਪਹੁੰਚ ਜਾਂਦਾ ਏ। ਇਹ ਚੱਲਦੀ ਤਾਂ ਆਦਿ ਕਾਲ ਤੋਂ ਪਈ ਹੈ, ਜਦੋਂ ਨਾ ਭਰੇ ਦਰਬਾਰ ਅੰਦਰ ਜਦੋਂ ਹਜ਼ਾਰਾਂ ਦਾ ਇਕੱਠ ਹੋ ਰਿਹਾ ਹੈ, ਰਾਜੇ ਦਸ਼ਰਥ ਨੇ ਸ੍ਰੀ ਰਾਮ ਚੰਦਰ ਜੀ ਨੂੰ ਅੱਜ ਉਹਨਾਂ ਨੇ ਰਾਜਪਾਤ ਦਾ ਮਾਲਕ ਬਣਾਉਣਾ ਹੈ, ਪਰ ਸ੍ਰੀ ਰਾਮ ਚੰਦਰ ਜੀ ਦੀ ਮਤਰੇਈ ਮਾਂ ਉਹ ਟੁੱਟੀ ਮੰਜੀ ਲੈ ਕੇ ਪੈ ਗਈ। ਤੈ ਰਾਜਾ ਦਸ਼ਰਥ ਕਹਿੰਦਾ ਏ, ਅੱਜ ਹਰ ਜੀਵ ਖੁਸ਼ੀਆਂ ਦੇ ਮੌਕੇ ਤੇ ਵਧਾਈਆਂ ਦੇ ਰਿਹਾ ਏ, ਪਰ ਸਾਡੇ ਆਪਣੇ ਕੀ ਮਹਿਲਾਂ ਵਿੱਚ ਅਫਸੋਸ ਦੀ ਲਹਿਰ ਕਿਉਂ ਦੌੜ ਗਏ? ਅੱਜ ਸਾਡੇ ਆਪਣੇ ਘਰ ਅੰਦਰ ਇਤਨੀ ਗਮੀ ਕਿਉਂ ਛਾ ਗਈ? ਕੀ ਕਾਰਨ ਏ? ਜੋ ਕਹੇਂਗੀ ਉਹ ਕਰਾਂਗਾ, ਪਰ ਅੱਜ ਦੇ ਦਿਨ ਤੇ ਇਹ ਗਮ ਤੇ ਚਿੰਤਾ ਤੇ ਫਿਕਰਾਂ ਵਾਲਾ ਚਿਹਰਾ ਨਹੀਂ ਦੇਖਣਾ ਚਾਹੁੰਦਾ। ਆਖਿਆ ਠੀਕ ਏ। ਪੁਰਾਣੇ ਲੋਕ ਜਿਹੜਾ ਬਚਨ ਕਰ ਦਿੰਦੇ ਸੀ ਪੂਰੇ ਉਤਰਿਆ ਕਰਦੇ ਸਨ। ਜੋ ਵੀ ਇੱਕ ਵਾਰ ਗੱਲ ਹੋ ਜਾਣੀ, ਆ ਹੁਣ ਤੱਕ ਬਜ਼ੁਰਗਾਂ ਵੱਲ ਵੇਖ ਲਓ, ਜਿੱਥੇ ਇੱਕ ਵਾਰ ਕਿਸੇ ਮਾਂ ਬਾਪ ਨੇ, ਭੈਣ ਭਰਾ ਨੇ ਬੱਚੀ ਦਾ ਰਿਸ਼ਤਾ ਤੈਅ ਕਰ ਦਿੱਤਾ ਨਾ ਜਵਾਨੀ, ਫਿਰ ਰਿਸ਼ਤਾ ਹੋ ਗਿਆ। ਮਰ ਤਾਂ ਜਾਂਦੇ ਸੀ ਪਰ ਉੱਥੋਂ ਰਿਸ਼ਤਾ ਨਹੀਂ ਸੀ ਘਟਾਇਆ ਕਰਦੇ। ਹੁਣ ਤਾਂ ਸਵੇਰੇ ਆਨੰਦ ਕਾਰਜ ਹੋ ਕੇ ਅਗਲੇ ਦਿਨ ਤਲਾਕ ਤੇ ਗੱਲ ਪਹੁੰਚਦੀ ਹੈ। ਬਹੁਤ ਦੂਰ ਚਲੇ ਗਏ ਸਾਧ ਸੰਗਤ, ਇਹ ਐਡਵਾਂਸ ਨਹੀਂ ਹੋਏ, ਅਸੀਂ ਮੁਲਕਾਂ ਚ ਆ ਕੇ ਪਿੱਛੇ ਚਲੇ ਗਏ, ਬਹੁਤ ਪਿੱਛੇ, ਅੱਗੇ ਨਹੀਂ ਗਏ। ਅੱਗੇ ਤਾਂ ਉਹਨੂੰ ਕਹੀਦਾ ਜਦੋਂ ਸੁੱਖ ਵਧਣ, ਸੋਚ ਵਿੱਚ ਵਾਧਾ ਹੋਵੇ, ਪਿਆਰ ਵਧੇ, ਜ਼ਿੰਦਗੀ ਦੇ ਅੰਦਰ ਕੋਈ ਮੁਹੱਬਤ, ਕੋਈ ਆਰਾਮ, ਕੋਈ ਸਕੂਨ ਮਿਲੇ। ਨਹੀਂ, ਪਰ ਉਦੋਂ ਰਾਜੇ ਦਸ਼ਰਥ ਨੇ ਆਖਿਆ, ਦੱਸੋ ਕਿ ਕਈ ਕਹਿਣ ਲੱਗੇ, ਜਿਹੜੇ ਪੁੱਤਰ ਨੂੰ ਅੱਜ ਹਜ਼ਾਰਾਂ ਦੇ ਇਕੱਠ ਦੇ ਅੰਦਰ ਰਾਜ ਭਾਗ ਦਾ ਮਾਲਕ ਬਣਾਉਣ ਲੱਗਾ ਹੈ ਨਾ, ਉਹਨੂੰ ਰਾਜਾ ਨਾ ਬਣਾ, ਜਿਹੜਾ ਮੇਰੀ ਕੁੱਖ ਤੋਂ ਜਾਂਦਾ ਹੈ ਭਰਤ ਪੁੱਤਰ, ਉਹਨੂੰ ਰਾਜਾ ਬਣਾ, ਤੇ ਇਹਨੂੰ ਰਾਜਾ ਹੀ ਨਾ ਕੇਵਲ ਬਣਾ, ਇਹਨੂੰ 14 ਸਾਲ ਦੀ ਮੇਰੀ ਤੇ ਤੇਰੀਆਂ ਅੱਖਾਂ ਤੋਂ ਦੂਰ ਬਨਵਾਸ ਦੇ ਦੇ, ਜੰਗਲਾਂ ਚਲਾ ਜਾਵੇ। ਇਹ ਈਰਖਾ ਨੇ ਪਿਆਰਿਓ ਰਾਜ ਭਾਗ ਵਿੱਚ ਬਹਿਣ ਵਾਲਿਆਂ ਨੂੰ ਜੰਗਲਾਂ ਵਿੱਚ ਜਾਣ ਤੇ ਮਜਬੂਰ ਕਰ ਦਿੱਤਾ। ਰਾਜਾ ਤੋਰ ਜਾਏ, ਗੁਰੂ ਅੰਗਦ ਸਾਹਿਬ ਜੀ ਨਾਲ ਈਰਖਾ ਕਰਦਾ ਤਪਾ ਖਡੂਰ ਸਾਹਿਬ, ਤੇ ਜਦੋਂ ਉਹ ਤਪਾ ਆਖਦਾ ਬਰਸਾਤਾਂ ਨਹੀਂ ਪਈਆਂ, ਜ਼ਿਮੀਦਾਰਾਂ ਨੂੰ ਕਹਿੰਦਾ ਪੈਣੀ ਕੀ ਹੈ, ਬਰਸਾਤਾਂ ਕਿਉਂ ਪੈਣ? ਰੱਬ ਤੇ ਨਾਰਾਜ਼। ਆਖਿਆ ਕਿਉਂ? ਕਹਿੰਦੇ ਤੁਸੀਂ ਗ੍ਰਿਸਤੀ ਨੂੰ ਗੁਰੂ ਮੰਨ ਲਿਆ, ਕਦੇ ਗੁਰੂ ਵੀ ਗ੍ਰਿਸਤੀ ਹੋ ਸਕਦਾ ਹੈ? ਉਹਦੀ ਮਹਿਮਾ ਘੱਟ ਗਈ ਸੀ। ਕਹਿਣ ਲੱਗੇ ਫੇਰ, ਕਹਿੰਦੇ ਜਾਓ ਸਤਿਗੁਰੂ ਜੀ ਨੂੰ ਕਹੋ ਮੀਂਹ ਪਵਾਣ, ਉਹ ਨਹੀਂ ਪਵਾਉਂਦੇ, ਉਹਨਾਂ ਨੂੰ ਕਹੋ ਤੁਸੀਂ ਪਿੰਡੋਂ ਨਿਕਲ ਜਾਓ ਤੇ ਮੀਂਹ ਮੈਂ ਪਵਾ ਕੇ ਦੱਸਾਂਗਾ। ਪਿਆਰਿਓ, ਤਪੇ ਦੀ ਈਰਖਾ ਦੇ ਉਹਨੇ ਚੁਗਲੀ ਇਹ ਭੈੜੀ ਸੋਚ ਦਿੱਤੀ। ਆ ਗਏ ਪਿੰਡ ਵਾਲੇ, ਸਤਿਗੁਰੂ ਬਰਸਾਤ ਪਵਾਓ, ਸਤਿਗੁਰ ਜਾਣਦੇ ਨੇ। ਕਹਿਣ ਲੱਗੇ ਨਹੀਂ ਪਿਆਰਿਓ, ਨਿਰੰਕਾਰ ਤੇ ਭਰੋਸਾ ਕਰੋ, ਉਹਦੀ ਰਜਾ ਵਰਤੇਗੀ, ਮੀਂਹ ਪਵੇਗਾ ਆਪੇ, ਜਦੋਂ ਉਹਨੂੰ ਪਾਏਗਾ ਉਹਨੂੰ ਫਿਕਰ ਹੈ ਰੋਜੀ ਕਿਵੇਂ ਦੇਣੀ, ਚਿੰਤਾ ਨਾ ਕਰੋ। ਕਹਿੰਦੇ ਜੀ ਸਾਨੂੰ ਗਿਆਨ ਤੇ ਗੱਲਾਂ ਨਹੀਂ ਚਾਹੀਦੀਆਂ, ਮੀਂਹ ਚਾਹੀਦਾ ਹੈ। ਕਿਸੇ ਦੇ ਸਤਾਏ ਤੇ ਭਟਕਾਏ ਹੋਏ ਸਨ, ਜਦੋਂ ਦੋ ਵਾਰੀ ਕਿਹਾ ਅੰਦਰ ਲਾ ਉਗੜ ਦਿੱਤਾ ਨੇ। ਕਹਿਣ ਲੱਗੇ ਗੁਰੂ ਅੰਗਦ ਪਿਤਾ ਮਹਾਰਾਜ, ਹਜ਼ੂਰ ਏਦਾਂ ਕਰੋ, ਤੁਸੀਂ ਇਹ ਪਿੰਡ ਛੱਡ ਕੇ ਚਲੇ ਜਾਓ, ਅਸੀਂ ਬਾਲ ਬੱਚੇ ਵੀ ਪਾਲਣੇ ਨੇ, ਮੀਂਹ ਨਾ ਪਿਆ ਤੇ ਖੇਤੀ ਨਹੀਂ ਹੋਏਗੀ, ਕਿੱਥੋਂ ਰੋਟੀ ਰੋਟੀ ਮਿਲੇਗੀ, ਤੁਸੀਂ ਪਿੰਡ ਚੋਂ ਚਲੇ ਜਾਓ। ਵਾਹ ਈਰਖਾ, ਤੂੰ ਸਮਰੱਥ ਗੁਰੂ ਜੀ ਦੇ ਦੀਦਾਰ ਕਰਕੇ, ਕਦੇ ਇੱਕ ਵਾਰੀ ਅੰਮ੍ਰਿਤ ਵੇਲੇ ਦੀਦਾਰ ਕਰਦੇ ਸਨ ਜਿਹੜੇ ਗੁਰੂ ਅੰਗਦ ਪਾਤਸ਼ਾਹ ਦੇ, ਪਿਆਰਿਓ ਕਤਾਰਾਂ ਬਣ ਕੇ ਸੰਗਤਾਂ ਖਲੋਤੀਆਂ ਹੁੰਦੀਆਂ, ਜਿਹਦੇ ਵੱਲ ਇੱਕ ਵਾਰੀ ਗੁਰੂ ਦੀ ਨਿਗਾਹ ਪੈ ਗਈ, ਉਹਦੇ ਜਨਮਾਂ ਦੇ ਪਾਪ ਕੱਟੇ ਜਾਂਦੇ ਸਨ। ਪਰ ਈਰਖਾ ਦੀ ਅੱਗ ਤੇ ਲਾਲਚ ਮਨੁੱਖ ਨੂੰ ਕਿੰਨਾ ਅੰਨਾ ਬਣਾ ਦਿੰਦਾ ਏ। ਸਮਰੱਥ ਗੁਰੂ ਨੂੰ ਵੀ ਆਖਦਾ ਚਲੇ ਜਾਓ ਪਿੰਡੋ, ਸਤਿਗੁਰੂ ਜੀ ਚਲੇ ਗਏ, ਪਰ ਤਪੇ ਦੀ ਈਰਖਾ ਨੇ ਮੀਂਹ ਨਾ ਪਵਾਇਆ, ਮੀਂਹ ਨਾ ਪਿਆ ਉਹ ਫਿਰ ਪਛਤਾਏ, ਕਿਉਂਕਿ ਅੰਦਰ ਭਰੋਸਾ ਤੇ ਗਿਆਨ ਨਹੀਂ ਨਾ। ਗੁਰੂ ਅਮਰਦਾਸ ਪਿਤਾ ਜੀ ਆਏ, ਤੁਸੀਂ ਜਾਣਦੇ ਹੋ ਸਾਖੀ, ਪਤਾ ਲੱਗਾ। ਕਹਿ ਲੱਗੋ ਮੀਂਹ ਦੀ ਕਿਹੜੀ ਗੱਲ ਹੈ, ਇਹ ਤਾਂ ਸਤਿਗੁਰੂ ਜੀ ਦੇ ਦਰ ਦੇ ਕੂਕਰ ਵੀ ਪਵਾ ਦੇਣ, ਚੰਗਾ ਨਹੀਂ ਜੇ ਕੀਤਾ, ਜਿਹਨੇ ਮੇਰੇ ਗੁਰੂ ਦਾ ਨਿਰਾਦਰ ਕੀਤਾ, ਇਹਨੂੰ ਪਕੜ ਕੇ ਜਿੱਥੇ ਘਸੀਟੋਗੇ ਮੀਂਹ ਆਪੇ ਪੈ ਜਾਏਗਾ। ਮੀਂਹ ਬਹੁਤ ਪਿਆ, ਗੁਰੂ ਅੰਗਦ ਸਾਹਿਬ ਜੀ ਨੇ ਆਖਿਆ ਬਾਬਾ ਅਮਰਦਾਸ ਜੀ ਨੂੰ, ਇਹ ਰਸਤਾ ਸਾਡੇ ਘਰ ਦਾ ਨਹੀਂ ਹੈ, ਡਰ ਵਿੱਚ ਆ ਕੇ ਜਾਂ ਲੋਕਾਂ ਦੀ ਭੀੜ ਨੂੰ ਖੁਸ਼ ਕਰਨ ਲਈ ਕੁਝ ਕਰਨਾ। ਗੁਰੂ ਉਹ ਕੁਝ ਕਰਦੇ ਜਿਹਦੇ ਨਾਲ ਲੋਕਾਂ ਦਾ ਭਲਾ ਹੋਵੇ, ਸਤਿਗੁਰੂ ਉਹ ਕੁਝ ਨਹੀਂ ਕਰਦੇ ਜਿਹਦੇ ਨਾਲ ਲੋਕਾਂ ਦੀ ਭੀੜ ਖੁਸ਼ ਹੋਵੇ। ਭੀੜ ਨੂੰ ਖੁਸ਼ ਕਰਨ ਦੀ ਕਿਹੜੀ ਗੱਲ ਏ, ਦੋ ਗਾਣੇ ਸੁਣਾ ਕੇ ਉਹ ਭੀੜ ਖੁਸ਼ ਹੋ ਜਾਏਗੀ, ਕੋਈ ਨਾ ਕੋਈ ਨੱਚ ਟੱਪ ਕੇ ਵਿਖਾ ਦੇ ਭੀੜ ਖੁਸ਼ ਹੋ ਜਾਏਗੀ। ਸਾਧ ਸੰਗਤ ਭੀੜ ਨੂੰ ਖੁਸ਼ ਜਿਹੜੀ ਇਹ ਹੋਛੇ ਕੰਮਾਂ ਨਾਲ ਹੁੰਦੀ ਏ, ਪਰ ਸਤਿਗੁਰੂ ਕਹਿੰਦੇ ਐਕੋ ਜਿਹਾ ਕਰਮ ਕਰੋ ਜਿਹਦੇ ਨਾਲ ਯੁੱਗਾਂ ਤੱਕ ਇਹਨਾਂ ਦਾ ਭਲਾ ਹੁੰਦਾ ਰਹੇ। ਸਾਧ ਸੰਗਤ ਮੈਂ ਬੇਨਤੀ ਕਰ ਰਿਹਾ ਸਾਂ, ਇਹ ਈਰਖਾ ਕਿਤਨੇ ਕੰਮ ਕਰਵਾਉਂਦੀ ਮਾੜੇ। ਪਿਰਥੀ ਚੰਦ ਵਿੱਚ ਆਈ, ਇਸ ਨੇ ਧੰਨ ਗੁਰੂ ਅਰਜਨ ਪਿਤਾ ਮਹਾਰਾਜ ਜੀ ਨੂੰ ਅੰਮ੍ਰਿਤਸਰ ਤੋਂ ਬਾਹਰ ਕਢਾ ਦਿੱਤਾ। ਸਮਰਾਥ ਗੁਰੂ ਨੂੰ ਕੌਣ ਕੱਢਦਾ ਹੈ ਤਾਂ ਦਿਖਾਰਤੇ ਨੇ, ਈਰਖਾ ਕੀ ਕਰਦੀ। ਗੁਰੂ ਹਰਗੋਬਿੰਦ ਪਿਤਾ ਜੀ ਨੂੰ ਕਦੇ ਸੱਪ ਲੜਾਉਣਾ, ਕਦੇ ਯੈਪ ਮਿਲਾਣੀ, ਪਰ ਕੁਝ ਵੀ ਨਾ ਹੋ ਸਕਿਆ। ਮੇਰੇ ਸਤਿਗੁਰੂ ਜੀ ਦਾ ਆਪਣਾ ਬੱਚੇ ਨੇ ਨਾ, ਸਾਹਿਬ ਕਹਿੰਦੇ ਨੇ ਈਰਖਾ ਵਾਲਾ ਆਦਮੀ ਜਿਹਦੇ ਪੱਲੇ ਸੱਚ ਕਹਿਣਾ ਉਹਦਾ ਤੱਕ ਨਹੀਂ ਜੇ ਵਿਗਾੜ ਸਕਦਾ। ਕਹਿੰਦੇ ਜੇ ਤੁਸੀਂ ਰੱਬ ਨੂੰ ਪਿਆਰ ਕਰਦੇ ਹੋ, ਬੇਖੌ ਹੋ ਜਾਓ, ਉਹ ਚਾਰ ਚਪੇਰੇ ਈਰਖਾ ਵਿੱਚ ਆ ਕੇ ਤੁਹਾਡੇ ਚਪੇਰੇ ਅੱਗ ਬਾਲੇ ਨਾ, ਉਸ ਅੱਗ ਦਾ ਸੇਕ ਨਹੀਂ ਰੱਬ ਤੁਹਾਨੂੰ ਲੱਗਣ ਦੇਵੇਗਾ। ਨਾ ਮਹਿਮਾ ਘਟਣ ਦੇਵੇ, ਨਾ ਪੈਸਾ ਘਟਣ ਦੇਵੇ, ਨਾ ਇੱਜ਼ਤ ਪਦ ਘਟਣ ਦੇਵੇ, ਕਿਉਂਕਿ ਰਾਖਾ ਪਰਮੇਸ਼ਰ ਆਪ ਬਣਦਾ ਹੈ। ਸਤਸੰਗਿਓ ਉਹ ਗੱਲਾਂ ਖੋਰ ਨੇ ਉੱਪਰ ਜਾ ਕੇ। ਜਦੋਂ ਸਿੱਖ ਇਸ ਰਾਹ ਤੇ ਤੁਰਦਾ ਹੈ ਨਾ, ਜਦੋਂ ਤੇ ਤੁਰੀਦਾ ਉਦੋਂ ਤੇ ਪਹਿਲਾਂ ਇਹ ਆਖੀਦਾ ਏ, ਰੱਬਾ ਇਸ ਰਾਹ ਤੇ ਤੁਰਿਆ ਕੋਈ ਦੁੱਖ ਮੁਸ਼ਕਲ ਨਾ ਹੀ ਆਵੇ। ਅਰਦਾਸਾਂ ਕਰਦੇ ਹਾਂ, ਕਰਨੀਆਂ ਵੀ ਬਣਦੀਆਂ ਨੇ, ਕਿਉਂਕਿ ਸਾਡੇ ਕੋਲੋਂ ਨੀ ਪਾਇਆ ਨੀ ਅਸੀਂ ਜਰ ਸਕੀਏ। ਪਰ ਜਦੋਂ ਕਿਸੇ ਦਾ ਸੱਚਮੁੱਚ ਗੁਰੂ ਤੇ ਰੱਬ ਨਾਲ ਪਿਆਰ ਪੈ ਜਾਂਦਾ ਹੈ ਨਾ, ਉਦੋਂ ਇਹ ਅਰਦਾਸਾਂ ਨਹੀਂ ਕਰਦਾ। ਉਦੋਂ ਆਖਦਾ ਏ, ਨਿਰੰਕਾਰ ਹਰ ਦੁੱਖ ਮੈਨੂੰ ਉਹ ਦੇ, ਜਿਹੜਾ ਦੁੱਖ ਮੈਨੂੰ ਤੇਰੇ ਹੋਰ ਨੇੜੇ ਕਰ ਜਾਵੇ। ਹਰ ਸੁੱਖ ਉਹ ਦੇ ਜਿਹੜਾ ਮੈਨੂੰ ਤੇਰੇ ਚਰਨਾਂ ਦੇ ਨੇੜੇ ਕਰੇ। ਸਤਸੰਗੀ ਜਣੋ ਕਹਿੰਦੇ ਇੱਕ ਫਕੀਰ ਸਾਈ ਸੀ, ਉਸਨੇ ਨਾ ਬਹੁਤ ਹੀ ਪਿਆਰ ਕੇ ਜੇ ਦੋ ਬਚਨ ਆਖੇ। ਉਹਦੇ ਅੰਦਰ ਹਮੇਸ਼ਾ ਉਹ ਅਰਦਾਸ ਇਹ ਕਰਦਾ ਸੀ, ਉਹਨੇ ਅਰਦਾਸ ਕਰਨੀ ਭਈ ਹੇ ਨਿਰੰਕਾਰ ਮਿਹਰ ਕਰ ਮੇਰੇ ਉੱਪਰ। ਜੇ ਕਹਿਣ ਲੱਗੇ ਮੇਰਾ ਸਾਈ ਖੁਸ਼ ਹੈ ਨਾ ਮੈਨੂੰ ਦੁੱਖ ਦੇ ਕੇ, ਤੇ ਕਹਿਣ ਲੱਗੇ ਜਿਤਨੇ ਮੇਰੇ ਸੁੱਖ ਨੇ ਨਾ ਉਹ ਮੈਂ ਚੁੱਲ੍ਹੇ ਚ ਪਾ ਕੇ ਸਾੜਨ ਨੂੰ ਤਿਆਰ ਹਾਂ, ਕਿਉਂਕਿ ਮੈਂ ਸਾਈ ਨੂੰ ਖੁਸ਼ ਕਰਨਾ। ਜੇ ਉਹ ਦੁੱਖ ਦਿੰਦਾ ਏ, ਦੁੱਖ ਦੇ ਕੇ ਉਹ ਖੁਸ਼ ਹੋ ਜਾਵੇ ਤੇ ਮੈਨੂੰ ਪ੍ਰਵਾਨ ਹੈ। ਸਾਧ ਸੰਗਤ ਫਕੀਰ ਨਹੀਂ, ਸਹਿਬ ਆਖਦੇ ਨੇ ਹਜ਼ੂਰ ਕਹਿੰਦੇ ਜੇ ਸੁੱਖ ਦੇ ਤਾਂ ਤੁਝੇ ਅਰਾਦੀ, ਦੁੱਖ ਪੀ ਤੁਝੇ ਧੀਆਂ, ਜੇ ਭੁੱਖ ਦੇ ਤਾਂ ਇਤ ਹੀ ਰਾਜਾ, ਦੁੱਖ ਵਿੱਚ ਸੁਖ ਮਨਾਈ। ਹਜ਼ੂਰ ਕਹਿੰਦੇ ਸਗਲੇ ਦੁੱਖ ਪਾਣੀ ਕਰ ਪੀਵਾ, ਜਿੰਨੇ ਦੁੱਖ ਨੇ ਨਾ ਉਹ ਸਾਰਿਆਂ ਨੂੰ ਪਾਣੀ ਬਣਾ ਕੇ ਮੈਂ ਪੀ ਲਾਂਗਾ, ਪਰਵਾਹ ਨਹੀਂ। ਪਰ ਖੇ ਨਿਰੰਕਾਰ ਮੈਨੂੰ ਤੂੰ ਨਾ ਆਪਣੇ ਤੋਂ ਦੂਰ ਕਰੇ। ਪਰ ਖੈਰ ਅਸੀਂ ਗੱਲ ਪ੍ਰਾਰੰਭਤਾ ਦੀ ਕਰਦੇ ਹਾਂ, ਜਦੋਂ ਇੱਥੇ ਤੁਰਦਾ ਕੋਈ ਆਦਮੀ ਇੱਥੇ ਪਹੁੰਚਦਾ, ਉਦੋਂ ਇਹ ਉਹਨੂੰ ਇਸ ਗਿਆਨ ਧਿਆਨ ਦੀ ਲੋੜ ਨਹੀਂ ਪੈਂਦੀ। ਸਤਸੰਗਿਓ ਉਹਨਾਂ ਦੀ ਅਗੱਤ ਕਹਾਣੀ ਪ੍ਰੇਮ ਕੀ ਵਾਲਿਆਂ ਲਈ ਉਹਨਾਂ ਨੇ ਗੱਲਾਂ ਦੀ ਲੋੜ ਨਹੀਂ। ਭਾਈ ਨੰਦ ਲਾਲ ਸਾਹਿਬ ਜੀ ਦੇ ਕੋਲ ਕੋਈ ਗੱਲ ਕਰਨ ਲੱਗੇ ਨਾ, ਧਰਮ ਇਹ ਕਹਿੰਦਾ ਇਹ ਕਹਿੰਦਾ, ਉਹਨਾਂ ਦਾ ਬੱਚੇ ਨੇ ਉਹ ਕਹਿੰਦੇ ਚੁੱਪ ਕਰੋ ਭਾਈ, ਨਾਸਕਾ ਤਾਂ ਚੰਦ ਕੋਈ ਕਿੱਸਾ ਹੋਵਾ ਜੋ ਪੰਦ, ਬਜਮੀ ਮਸਤਾਂ ਹਸਤ ਜਾਏ ਕਿੱਸਾ ਹੋ ਅਫਗਾਨਾ ਨੇਸਤ। ਇਹਦਾ ਅਰਥ ਸੀ, ਕਹਿਣ ਲੱਗੇ ਉਹ ਮੈਨੂੰ ਕਥਾ ਕਹਾਣੀਆਂ ਹੁਣ ਹੋਰ ਨਾ ਸੁਣਾਓ। ਆਖਿਆ ਜੀ ਕਿਉਂ, ਕਹਿਣ ਲੱਗੇ ਅੰਦਰ ਰਸ ਪੀ ਰਿਹਾ ਸਾਈਂ ਦੇ ਚਰਨਾਂ ਦਾ, ਉਹਨੂੰ ਪੀ ਲੈਣ ਦਿਓ। ਜਿਹੜੇ ਉਹ ਪੀਣ ਲੱਗ ਪੈਣ ਉਹਨਾਂ ਨੂੰ ਫਿਰ ਇਹ ਗੱਲਾਂ ਦਾ ਕੋਈ ਅਸਰ ਨਹੀਂ, ਉਹਨਾਂ ਨੂੰ ਪਿਆਰੇ ਇਹਦੀ ਲੋੜ ਨਹੀਂ, ਉਹਨਾਂ ਨੂੰ ਇੱਕ ਦੀ ਲੋੜ ਰਹਿ ਜਾਂਦੀ ਕੇਵਲ। ਗਿਆਨ ਧਿਆਨ ਪਰਮੇਸ਼ਰ ਅੰਦਰੋਂ ਦਿੰਦਾ ਹੈ। ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੂੰ ਵੀ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਦਰਵਾਜ਼ੇ ਉਹਨਾਂ ਮਾਹਾਂ ਵਿੱਚ ਗਲਤਾਨ ਤੇ ਈਰਖਾ ਵਾਲੇ ਆਦਮੀਆਂ ਨੇ ਪਿਆਰਿਓ ਬੰਦ ਕੀਤੇ। ਜੇ ਸਤਿਗੁਰੂ ਆ ਗਏ ਅੰਮ੍ਰਿਤਸਰ, ਇਹਨਾਂ ਦੀ ਮਹਿਮਾ ਕੋਣੀ ਸਾਨੂੰ ਕਿੰਨੇ ਪੁੱਛਣਾ? ਪੁਜਾਰੀਆਂ ਨੇ ਕਿਹਾ ਸਤਿਗੁਰੂ ਜੀ ਬਾਹਰ ਬਹਿ ਕੇ ਆ ਗਏ। ਪਰ ਇਹਦਾ ਦੂਸਰਾ ਹੁਣ ਪੱਖ ਵੇਖੋ, ਜਿਹੜਾ ਮੈਂ ਬੇਨਤੀ ਕਰ ਰਿਹਾ ਵਾ, ਜਦੋਂ ਕੋਈ ਸੱਚਾਈ ਰੱਬ ਨਾਲ ਜੁੜਿਆ ਏ ਉਸ ਵਕਤ ਤਾਂ ਇੱਕ ਵਾਰ ਜਾਪਦਾ ਏ, ਵੇਖੋ ਪਾਪੀਆਂ ਦੀ ਜਿੱਤ ਹੋ ਰਹੀ ਹੈ ਤੇ ਪੁੰਨੀਆਂ ਨੂੰ ਧੱਕੇ ਪੈ ਰਹੇ ਨੇ। ਸਾਡਾ ਵੀ ਅੰਦਰ ਕਹਿੰਦਾ ਹੈ, ਵੇਖੋ ਜੀ ਗੁਰੂ ਅਰਜਨ ਪਿਤਾ ਜੀ ਨੂੰ ਵੀ ਕੱਢ ਦਿੱਤਾ ਗਿਆ, ਗੁਰੂ ਅੰਗਦ ਸਾਹਿਬ ਜੀ ਨੂੰ, ਤੁਹਾਨੂੰ ਗੁਰੂ ਤੇਗ ਬਹਾਦਰ ਪਿਤਾ ਜੀ ਨੂੰ ਨਹੀਂ, ਬਿਲਕੁਲ ਨਹੀਂ। ਇਹਦਾ ਦੂਜਾ ਪੱਖ ਸੋਚੋ ਪਿਆਰਿਓ, ਉਸ ਮਾਤਾ ਤਤਈ ਨੂੰ ਕੋਈ ਨਹੀਂ ਜਾਣਦਾ, 14 ਸਾਲ ਬਨਵਾਸ ਕੱਟਣ ਵਾਸਤੇ ਰਾਮ ਚੰਦਰ ਜੀ ਦੇ ਪੂਜਾ ਕਰਨ ਵਾਲੇ ਲੱਖਾਂ ਲੋਕ ਨੇ ਹਿੰਦੁਸਤਾਨ ਦੇ ਅੰਦਰ ਤੇ ਬਾਹਰ ਉਹਦੀ ਜੈ ਜੈਕਾਰ ਹੈ। ਪਿਆਰਿਓ ਉਸ ਤਪੇ ਨੂੰ ਕੋਈ ਨਹੀਂ ਜਾਣਦਾ ਜਿਹਨੇ ਈਰਖਾ ਵਸ ਹੋ ਕੇ ਕਡੂਰ ਨਿਵਾਸੀਆਂ ਨੂੰ ਭੜਕਾ ਕੇ ਸਾਹਿਬਾਂ ਦਾ ਨਿਰਾਦਰ ਕੀਤਾ, ਪਰ ਗੁਰੂ ਅੰਗਦ ਪਿਤਾ ਮਹਾਰਾਜ ਜੀ ਦੀ ਸੋਭਾ ਮਹਿਮਾ ਜੁਗਾਂ ਤੱਕ ਵਧਦੀ ਤੇ ਫੈਲਦੀ ਰਹੀ ਹੈ ਤੇ ਫੈਲਦੀ ਰਹੇਗੀ। ਸਤ ਸੰਗਤ, ਗੁਰੂ ਅੰਗਦ ਪਿਤਾ ਮਹਾਰਾਜ ਜੀ ਨੂੰ ਭੱਟਾ ਨੇ ਜਿਹੜੇ ਬਚਨ ਕਹੇ ਨਾ, ਭਈ ਹੋਵੇ ਸਿਫਤ ਕਸਮ ਦੀ, ਨੂਰ ਅਰਸੋਂ ਪੁਰਸੋਂ ਝੱਟੀਏ ਤੁਦ ਡਿੱਠੇ ਸੱਚੇ, ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਏ, ਉਹ ਮਹਿਮਾ ਖੋਰੀਏ ਸੀ ਝੁੱਕ ਰਹੇ ਨੇ। ਪਿਰਚੀ ਚੰਦ ਨੂੰ ਕੌਣ ਜਾਣਦਾ ਏ, ਗੁਰੂ ਅਰਜਨ ਸਾਹਿਬ ਕਰੋੜਾਂ ਦਿਲਾਂ ਤੇ ਅੱਜ ਵੀ ਰਾਜ ਕਰ ਰਹੇ ਨੇ। ਸਤ ਸੰਗਿਓ, ਉਹਨਾਂ ਪੁਜਾਰੀਆਂ ਦਾ ਕੋਈ ਨਾਮ ਵੀ ਨਹੀਂ ਸਾਨੂੰ ਪਤਾ, ਪਰ ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਜੀ ਨੂੰ 2 ਵਕਤ 4 ਵਕਤ 6 ਵਕਤ ਗੁਰੇ ਕਿੰਨੇ ਕੁ ਸਮੇਂ ਬਣਾ ਕੇ ਅਸੀਂ ਆਖਦੇ ਹਾਂ ਤੇਗ ਬਹਾਦਰ ਸਿਮਰੀਏ, ਘਰ ਨੌਨਿਦ ਆਵੇ ਧਾਏ, ਸਭ ਤਾਈ ਹੋਏ ਸਹਾਏ। ਗੁਰੂ ਤੇਗ ਬਹਾਦਰ ਪਿਤਾ ਮਹਾਰਾਜ ਕਰੋੜਾਂ ਲੋਕਾਂ ਦੇ ਦਿਲਾਂ ਤੇ, ਜ਼ੁਬਾਨ ਤੇ, ਦਿਮਾਗ ਤੇ ਪਿਆਰੇ ਉਹ ਰਾਜ ਕਰ ਰਹੇ ਤੇ ਸੁੱਖ ਵੰਡ ਰਹੇ ਕਰਨ। ਸਾਧ ਸੰਗਤ, ਇਹ ਕਾਰਨ ਮੇਰੇ ਗੁਰਦੇਵ ਪਿਤਾ ਜੀ ਦਾ ਬਚਨ ਏ, ਈਰਖਾ ਜਿਹੜੀ ਹੈ ਜੇ ਇਹ ਆ ਅੰਦਰ ਬਲ ਪਵੇ ਜੀਵਨ ਬਰਬਾਦ ਹੁੰਦਾ ਏ, ਪਰ ਜੇ ਇਹਦੀ ਮਾਰ ਤੋਂ ਸਤਿਗੁਰੂ ਜੀ ਦੀ ਕਿਰਪਾ ਨਾਲ ਬਚ ਜਾਈਏ ਤੇ ਫਿਰ ਸਾਰੀ ਦੁਨੀਆਂ ਵੀ ਰੋਹ ਚ ਪੋਵੇ, ਉਹ ਤੱਤੀ ਵਾਹ ਨਹੀਂ ਵਾਹਿਗੁਰੂ ਸਾਨੂੰ ਲੱਗਣ ਦਿੰਦਾ। ਸਤ ਸੰਗਿਓ, ਪਰ ਅਫਸੋਸ ਇਹ ਹੁੰਦਾ ਹੈ, ਈਰਖਾ ਜਿਹੜੀ ਹੈ ਜਦੋਂ ਇਹ ਬਾਹਰ ਹੋਵੇ ਤੇ ਲੋਕੀ ਘੱਟ ਖਿਆਲ ਕਰਦੇ, ਸਮਝੌਤਾ ਕਰ ਬੈਠੇ ਨੇ ਭਈ ਦੁਨੀਆਂ ਚ ਤੇ ਕਹੀਏ, ਪਰ ਜਦੋਂ ਧਾਰਮਿਕ ਅਸਥਾਨਾਂ ਵਿੱਚ ਆਉਂਦੀਏ ਤੇ ਕੁਝ ਲੋਕ ਸਵਾਲੀਆ ਚਿੰਨ੍ਹ ਖੜਾ ਕਰਦੇ ਨੇ, ਇਹ ਚ ਕਿਉਂ? ਸਤ ਸੰਗਿਓ, ਪਹਿਲੀ ਗੱਲ ਤਾਂ ਕਿਉਂ ਦਾ ਜਵਾਬ ਇਹ ਹੈ, ਸਤਿਗੁਰੂ ਜੀ ਦੇ ਦਰ ਤੇ ਅਸੀਂ ਆ ਕੇ ਬੈਠੇ ਹਾਂ, ਸਿੱਖਿਆ ਲੈਣ ਪਹੁੰਚ ਨਹੀਂ ਗਏ। ਇੱਕ ਸਕੂਲ ਵਿੱਚ ਆ ਕੇ ਬੈਠਣ ਨਾਲ ਤਾਂ ਨਹੀਂ ਸਰਟੀਫਿਕੇਟ ਮਿਲਦਾ, ਪੜ੍ਹ ਕੇ ਜਦੋਂ ਇਮਤਿਹਾਨ ਦਈਏ ਪਾਸ ਹੋ ਕੇ ਅਗਲੀਆਂ ਕਲਾਸਾਂ ਜਾਈਦਾ। ਇਹ ਚ ਅਸੀਂ ਸਾਰੇ ਸਿੱਖਣ ਲਈ ਆਉਂਦੇ ਹਾਂ, ਪਰ ਗੁਰੂ ਸਵਾਰਿਓ ਇਹਦਾ ਇਹ ਨਹੀਂ ਮਤਲਬ ਵੀ ਅਸੀਂ ਇਸ ਈਰਖਾ ਦੀ ਅੱਗ ਤੋਂ ਬਚਣ ਲਈ ਕੋਈ ਕੋਸ਼ਿਸ਼ ਨਹੀਂ ਕਰਨੀ। ਬੜਾ ਸਾਡਾ ਦੁਕਾਨ ਤੇ ਪਿਆਰਿਓ, ਅਸੀਂ ਮੰਦਰ ਮਸੀਤ ਚਰਚ ਜਾਂ ਮੱਠਾਂ ਦੀ ਗੱਲ ਨਹੀਂ, ਜਦੋਂ ਸਾਹਿਬਾਂ ਦੇ ਘਰ ਆ ਕੇ ਵੀ ਆਦਮੀ ਗੁਰੂ ਦਾ ਬਚਨ ਨਹੀਂ ਮੰਨਦਾ, ਗੁਰੂ ਕਹਿੰਦਾ ਤੂੰ ਮੇਰਾ ਬਚਨ ਮੰਨ, ਤੈਨੂੰ ਕਿਸੇ ਨੂੰ ਪਿੱਛੇ ਕਰਨ ਦੀ ਲੋੜ ਕੋਈ ਨਹੀਂ, ਰੱਬ ਤੈਨੂੰ ਅੱਧੇ ਇੰਨਾ ਕੁ ਕਰ ਦੇਗਾ ਫਿਰ ਤੈਨੂੰ ਆਪਣੇ ਆਪ ਹੀ ਪਿੱਛੇ ਛੱਡਣ ਦੀ ਭਾਵਨਾ ਮੁੱਕ ਜਾਏਗੀ। ਸਗੋਂ ਤੂੰ ਫਿਰ ਇਹ ਨਹੀਂ ਕਹੇਗਾ ਪਿੱਛੇ ਹੋਣ, ਫਿਰ ਤਾਂ ਤੂੰ ਕਹੇਗਾ ਕੰਮ ਨਹੀਂ ਚੰਗੇ ਬੁਰਾ ਨਹੀਂ ਕੋਈ ਪ੍ਰਣਵਤ ਨਾਨਕ ਤਾਰੇ ਸੋਏ। ਫਿਰ ਗੁਰੂ ਕੇ ਪਿਆਰਿਓ ਗੱਲ ਬਦਲ ਜਾਂਦੀ ਹੈ, ਪਰ ਜੇਕਰ ਸਤਿਗੁਰੂ ਜੀ ਦਾ ਬਚਨ ਨਾ ਮੰਨੀਏ, ਗੁਰੂ ਕੋਲ ਆ ਕੇ ਵੀ ਅੱਜ ਕਿਉਂ ਝਗੜੇ ਨੇ ਹਰ ਧਾਰਮਿਕ ਅਸਥਾਨ ਤੇ? 2 ਸਾਲ ਮਸਾਂ ਗੁਜ਼ਰਦੇ ਨੇ, 4 ਗੁਜ਼ਰਦੇ ਨੇ ਚੋਣ ਕੁੰਦੀ ਕਮੇਟੀ ਦੀ, ਪਿਆਰਿਓ ਬਸ ਕੀ ਹੈ, ਥੋੜਾ ਕੁ ਚਿਰ ਸੇਵਾ ਮਿਲੀ ਹੈ। ਜੇ ਵੈਸੇ ਪਿਆਰ ਨਾਲ ਹਰ ਜਗ੍ਹਾ ਤੇ ਇਹ ਸਮਝ ਆ ਜਾਵੇ, ਵਾਰੀ ਵਾਰੀ ਕਿਸੇ ਨੇ ਕਰਨਾ ਏ ਜਾਂ ਕੋਈ ਢੰਗ ਸੁਚੱਜੇ ਜਿਹੜੇ ਕੋਈ ਅਪਣਾ ਲਵੇ, ਪਰ ਕੀ ਗੁਰੂ ਕੇ ਪਿਆਰਿਓ ਇੱਕ ਦੂਸਰੇ ਨੂੰ ਪਿੱਛੇ ਛੱਡਣ ਲਈ ਕਈ ਵਾਰ ਅਸੀਂ ਬਹੁਤ ਵਧੇਰੇ ਗੁਨਾਹਗਾਰ ਬਣ ਜਾਂਦੇ ਹਾਂ। ਸਤਿਗੁਰੂ ਜੀ ਆਖਦੇ ਨੇ ਐਸਾ ਤਨ ਮੂਲੇ ਨਾ ਕੀਚੈ ਜਿਤ ਅੰਤ ਪਛੋ ਤਾਈਏ ਇਹੋ ਜਿਹਾ ਕੰਮ ਕਿਉਂ ਕਰਨਾ ਜਿਹਦੇ ਨਾਲ ਕੱਲ ਨੂੰ ਪਛਤਾਵਾ ਹੋਏ। ਸਤਿਗੁਰੂ ਜੀ ਕਿਰਪਾ ਕਰਨ। ਸਾਹਿਬ ਕਹਿੰਦੇ ਅੱਗੇ ਕਰੇ ਤਾਂ ਨਾਮ ਪਿੱਛੇ ਕਰੇਗੀ ਈਰਖਾ। ਜੇਕਰ ਇਹ ਅੰਦਰ ਬਲਦੀ ਹੋਵੇ ਆਪਣਾ ਵੀ ਕੁਝ ਨਹੀਂ ਬਣਦਾ ਤੇ ਦੂਸਰੇ ਦਾ ਵੀ। ਸਾਧ ਸੰਗਤ ਅਸੀਂ ਬਣਨਾ ਨਹੀਂ ਦੇਣਾ ਚਾਹੁੰਦੇ, ਉਹ ਅੱਗ ਸਾਡਾ ਵੀ ਘਰ ਸਾੜ ਦੀਏ, ਕਿਸੇ ਦੂਸਰੇ ਦਾ ਵੀ ਸਾੜਨ ਦਾ ਕਾਰਨ ਬਣ ਕੇ ਦੁੱਖਾਂ ਦੇ ਭਾਗੀ ਬਣਦੇ ਹਾਂ। ਪਰ ਇਹਦੇ ਤੋਂ ਬਚਾਵੇਗਾ ਕੌਣ? ਸਤਿਗੁਰੂ ਜੀ ਦਾ ਨਾਮ। ਸਾਰੇ ਰਲ ਕੇ ਆਖੋ ਜੀ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਰਨ ਤੋਂ ਪਹਿਲਾਂ ਵਾਰੀ ਵਾਰੀ ਨੀ ਇਕੱਠੇ ਰਲ ਕੇ ਪਿਆਰ ਨਾਲ ਗੁਰੂ ਗ੍ਰੰਥ ਸਾਹਿਬ ਪਿਤਾ ਮਹਾਰਾਜ ਜੀ ਦੇ ਦਰਸ਼ਨ ਕਰੀਏ। ਨੇਤਰ ਬੰਦ ਕਰਕੇ ਜਿਵੇਂ ਨੇਤਰ ਖੋਲ ਕੇ ਸਤਿਗੁਰੂ ਕੇ ਦਰਸ਼ਨ ਕਰਦੇ ਹਾਂ, ਨੇਤਰ ਬੰਦ ਕਰਕੇ ਸਤਿਗੁਰੂ ਜੀ ਨੂੰ ਧਿਆਨ ਚ ਰੱਖ ਕੇ ਕੱਚੇ ਦਾਸ ਦੇ ਨਾਲ ਬੋਲੋ ਤਾਂ ਕਿ ਆਤਮਕ ਆਨੰਦ ਲੈ ਕੇ ਫਿਰ ਅਰਦਾਸ ਵਿੱਚ ਜੁੜਾਂਗੇ ਜੀ। ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਬਿਸਰਨਾਈ ਦਾਤਾਰ ਆਪਣਾ ਨਾਮ ਦਿਓ, ਬਿਸਰਨਾਈ ਦਾਤਾਰ ਆਪਣਾ ਨਾਮ ਦਿਓ,
ਬਿਸਰਨਾਈ ਦਾਤਾਰ ਆਪਣਾ ਨਾਮ ਦਿਓ, ਬਿਸਰਨਾਈ ਦਾਤਾਰ ਆਪਣਾ ਨਾਮ ਦਿਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ,
ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ, ਗੁਣ ਗਾਵਾਂ ਦਿਨ ਰਾਤ ਨਾਨਕ ਚਾਉ ਇਓ,
ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਮਿਹਰਾਂ ਕਰਨ ਸਾਡਾ ਚਾਅ ਬਣ ਜਾਵੇ, ਦਿਨ ਰਾਤ ਆਪਣੇ ਸਤਿਗੁਰੂ ਪਰਮੇਸ਼ਰ ਦੇ ਗੁਣ ਗਾਣੇ ਕਰਨ, ਤਾਂ ਕਿ ਕੋਈ ਹੋਰ ਔਗਣ ਕੋਈ ਅੱਗ ਸਾਡੇ ਅੰਦਰ ਬਾਲ ਹੀ ਨਾ ਸਕੇ, ਵੇਦ ਨਾ ਮਿਲੇ। ਸਤਿਗੁਰੂ ਬਖਸ਼ਿਸ਼ ਕਰਨ, ਆਪਣੇ ਦਰੋਂ ਪਰੋ ਨਾਮ ਦਾ ਜਲ ਦੇ ਕੇ ਸਾਡੇ ਸਭਨਾਂ ਦੇ ਅੰਦਰਾਂ ਨੂੰ ਤ੍ਰਿਪਤ ਕਰਨ, ਇੰਨੇ ਬਚਨ ਪ੍ਰਵਾਨ ਕਰਨੇ ਜੀ। ਫੁੱਲ ਚੁੱਕ ਦੀ ਖਿਮਾ ਕਰਦੇ ਹੋਏ ਫਤਿਹ ਬੁਲਾਓ, ਵਾਹਿਗੁਰੂ ਜੀ ਕਾ